ਸੋ ਸਾਖੀ ਦੀ ਇਹ ਕਥਾ ਚੱਲ ਰਹੀ ਹੈ। ਸੋ ਸਾਖੀ ਵਿੱਚ ਜਿਹੜੀਆਂ ਸਾਖੀਆਂ ਲਿਖੀਆਂ ਹਨ, ਉਹਨਾਂ ਸਾਖੀਆਂ ਦਾ ਇਨ ਬਿਨ ਅਨੁਵਾਦ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਕਰ ਰਹੇ ਹਨ। ਪਹਾੜੀ ਰਾਜੇ ਭੀਮ ਚੰਦ ਦਾ ਵਜ਼ੀਰ ਪਰਮਾਨੰਦ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਆ ਕੇ ਦੂਤ ਬਣ ਕੇ ਰਿਹਾ। ਗੁਰਦੇਵ ਦੀ ਸਭਾ ਵਿੱਚ ਇੱਕ ਦਿਨ ਚਰਚਾ ਹੋ ਰਹੀ ਸੀ, ਤੋ ਇੱਕ ਮਦਨ ਦਾਸ ਨਾਮ ਦਾ ਵੈਰਾਗੀ ਸਾਧੂ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਪੁੱਛਣ ਲੱਗਾ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਕੜਾ ਪ੍ਰਸ਼ਾਦ ਦੀ ਦੇਗ ਹੀ ਅੰਗੀਕਾਰ ਕਿਉਂ ਕੀਤੀ ਹੈ? ਪ੍ਰਸ਼ਾਦ ਤਾਂ ਹੋਰ ਵੀ ਅਨੇਕ ਤਰੀਕਿਆਂ ਦੇ ਅਨੇਕ ਪ੍ਰਕਾਰ ਦੇ ਸਨ, ਕੇਵਲ ਕੜਾ ਪ੍ਰਸ਼ਾਦ ਹੀ ਗ੍ਰਹਿਣ ਕੀਤਾ? ਕਲਗੀਧਰ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਦੀ ਮਹੱਤਤਾ ਦੱਸੀ ਕਿ ਕਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਸਿੱਧਾਂ ਨੂੰ ਮਿਲੇ ਨੇ ਤੇ ਉਹਨਾਂ ਨੇ ਸਤਿਗੁਰਾਂ ਕੋਲੋਂ ਭੋਜਨ ਮੰਗਿਆ ਤੇ ਸਤਿਗੁਰੂ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਉਸ ਵਕਤ ਪ੍ਰਗਟ ਕੀਤੀ ਔਰ ਆਪ ਵੀ ਕੜਾ ਪ੍ਰਸ਼ਾਦ ਦੀ ਦੇਗ ਅੰਗੀਕਾਰ ਕੀਤੀ। ਉਸ ਦਿਨ ਤੋਂ ਗੁਰੂ ਘਰ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਦੀ ਮਰਿਆਦਾ ਚੱਲ ਪਈ। ਪੂਰਨ ਸੁਚਮਤਾ ਸਹਿਤ ਤਿੰਨੇ ਚੀਜ਼ਾਂ ਜਦੋਂ ਬਰਾਬਰ ਦੇ ਹਿੱਸੇ ਵਿੱਚ ਰੱਖ ਕੇ ਦੇਗ ਤਿਆਰ ਕੀਤੀ ਜਾਏ, ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ, ਸ੍ਰੀ ਆਨੰਦ ਸਾਹਿਬ ਦਾ ਪਾਠ ਕਰਕੇ, ਕੇਸੀ ਇਸ਼ਨਾਨ ਕਰਕੇ, ਸਰੀਰ ਤੇ ਸਵੱਛ ਪਵਿੱਤਰ ਵਸਤਰ ਧਾਰਨ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਏ, ਉਹ ਦੇਗ ਸਤਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਉਸ ਦੇਗ ਨੂੰ ਸਤਿਗੁਰਾਂ ਦਾ ਭੋਗ ਲੱਗਦਾ ਹੈ। ਫਿਰ ਉਹ ਪ੍ਰਸ਼ਾਦ ਜਦੋਂ ਗੁਰਸਿੱਖ ਗੁਰੂ ਦਾ ਪ੍ਰਸ਼ਾਦ ਜਾਣ ਕੇ ਅੰਗੀਕਾਰ ਕਰਦੇ ਨੇ, ਗ੍ਰਹਿਣ ਕਰਦੇ ਨੇ, ਛਕਦੇ ਨੇ ਤੇ ਉਹਨਾਂ ਗੁਰਸਿੱਖਾਂ ਦੇ ਕਿਲਵਿਖ ਨਾਸ ਹੋ ਜਾਂਦੇ ਹਨ। ਇਹ ਬਚਨ ਗੁਰੂ ਸਾਹਿਬ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਦੀ ਮਹੱਤਤਾ ਪ੍ਰਥਾਏ ਉਚਾਰਨ ਕੀਤੇ, ਉਹ ਕਥਾ ਆਪਾਂ ਕੱਲ ਦੇ ਪ੍ਰਸੰਗ ਚ ਵਿਚਾਰੀ ਹੈ। ਅਗਲਾ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਇਹ ਵੀ ਸੋ ਸਾਖੀ ਦੀ ਇੱਕ ਸਾਖੀ ਹੈ ਜਿਹਦਾ ਅਨੁਵਾਦ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਕਲਗੀਧਰ ਏਕ ਦਿਨ ਕਰ ਤਨ ਸੋਚ ਇਸ਼ਨਾਨ।
ਇੱਕ ਦਿਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ। ਅੰਮ੍ਰਿਤ ਵੇਲੇ ਦਾ ਸਮਾਂ ਹੈ, ਸਤਿਗੁਰਾਂ ਦਾ ਨਿਤਨੇਮ ਹੈ ਅੰਮ੍ਰਿਤ ਵੇਲੇ ਪਿਛਲੇ ਪੈਰ ਉੱਠ ਕੇ ਜਾਗਣਾ, ਇਸ਼ਨਾਨ ਕਰਨਾ, ਆਪਣੀ ਸਾਧਨਾ ਵਿੱਚ ਧਿਆਨ ਵਿੱਚ ਸਮਾਧੀ ਵਿੱਚ ਬੈਠਣਾ, ਇਹ ਕਲਗੀਧਰ ਦਾ ਨਿਤਨੇਮ ਹੈ। ਤੋ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਬਸਨ ਬਿਪੂਖਨ ਬਰ ਤਰੇ ਪੈਰੇ ਸ਼ਸਤਰ ਸੁਜਾਨ।
ਬੜੇ ਸੁੰਦਰ ਬਸਤਰ ਆਭੂਸ਼ਣ ਗਹਿਣੇ, ਗਲ ਵਿੱਚ ਸੋਹਣੇ ਸੁੱਚੇ ਮੋਤੀਆਂ ਦੀ ਮਾਲਾ, ਸੀਸ ਉੱਤੇ ਜਗਾ ਕਲਗੀ, ਇਸ ਤਰ੍ਹਾਂ ਬੜਾ ਸੋਹਣਾ ਦਸਤਾਰ ਮਹਾਰਾਜ ਜੀ ਨੇ ਸੀਸ ਤੇ ਸਜਾਇਆ, ਪੁਸ਼ਾਕ ਬੜੀ ਸੁੰਦਰ ਧਾਰਨ ਕੀਤੀ ਹੈ ਤੇ ਹੋਰ ਮਹਾਰਾਜ ਜੀ ਨੇ ਬਹੁਤ ਸੁੰਦਰ ਸ਼ਸਤਰ ਗਾਤਰੇ ਤੇਗ ਧਾਰਨ ਕੀਤੀ। ਇਹੋ ਜਿਹੀ ਤੇਗ ਹੈ ਜਿਹਦੇ ਮੁੱਠੇ ਦੇ ਉੱਤੇ ਹੀਰੇ ਮੋਤੀ ਲੱਗੇ ਹੋਏ, ਸੁਨਹਿਰੀ ਕੰਮ ਕੀਤਾ ਹੋਇਆ। ਤੋ ਐਸੇ ਸੋਹਣੇ ਸ਼ਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਜੋ ਪਈ ਸਿਰ ਪਰ ਸਤਗੁਰ ਸ਼ਾਲ ਸਜਾਈ।
ਅੱਜ ਕਲਗੀਧਰ ਜੀ ਨੇ ਆਪਣੇ ਸੀਸ ਉੱਤੇ ਕੱਢੇ ਹੋਏ ਪਸ਼ਮੀਨੇ ਦੀ ਦਸਤਾਰ ਸੀਸ ਤੇ ਸਜਾਈ। ਪਸ਼ਮੀਨੇ ਦੀ ਬਣੀ ਹੋਈ ਜਿਹੜੀ ਦਸਤਾਰ ਹੈ, ਉਹ ਦਸਤਾਰ ਜੋ ਕੱਢਿਆ ਹੋਇਆ ਸੀ, ਉਹ ਪਸ਼ਮੀਨੇ ਦੀ ਦਸਤਾਰ ਮਹਾਰਾਜ ਜੀ ਨੇ ਆਪਣੇ ਸੀਸ ਤੇ ਸਜਾਈ ਹੈ।
ਸੁੰਦਰ ਦਰਸ਼ਨ ਅਦਕ ਸੁਹਾਈ।
ਸਤਿਗੁਰੂ ਜੀ ਦੇ ਦਰਸ਼ਨ ਬੜੇ ਸੁੰਦਰ ਹਨ, ਸੋਹਣੇ ਦਰਸ਼ਨ ਹਨ ਮਹਾਰਾਜ ਗੁਰੂ ਕਲਗੀਧਰ ਜੀ ਦੇ, ਜੋ ਅਦਕ ਸੋਭਨੀਕ ਤੇ ਸੁਹਾਵਣੇ ਹੋ ਰਹੇ ਹਨ।
ਆਨ ਸਿੰਘਾਸਨ ਉਪਰ ਬੈਸੇ।
ਐਸੇ ਸੋਹਣੇ ਬਸਤਰ ਸਰੀਰ ਤੇ ਧਾਰ ਕੇ, ਸ਼ਸਤਰ ਸਰੀਰ ਤੇ ਧਾਰ ਕੇ ਮਹਾਰਾਜ ਜੀ ਆਪਣੇ ਦਰਬਾਰ ਵਿੱਚ ਆਪਣੇ ਸਿੰਘਾਸਨ ਤੇ ਆਏ ਹਨ। ਸਤਿਗੁਰਾਂ ਦਾ ਸਿੰਘਾਸਨ ਸੋਨੇ ਦਾ ਬਣਿਆ ਹੋਇਆ, ਸਵਰਨ ਦਾ ਬਣਿਆ ਹੋਇਆ। ਸੋਨੇ ਦੇ ਸਿੰਘਾਸਨ ਉੱਤੇ ਆ ਕੇ ਮਹਾਰਾਜ ਗੁਰੂ ਕਲਗੀਧਰ ਜੀ ਬੈਠੇ ਹਨ।
ਸੁਰ ਦਨ ਮੈਂ ਸੁਰ ਪਤੋਏ ਜੈਸੇ,
ਇਸ ਤਰ੍ਹਾਂ ਬੈਠੇ ਨੇ ਸਭਾ ਵਿਚ ਆ ਕੇ, ਦੀਵਾਨ ਵਿਚ ਆ ਕੇ ਸਿੰਘਾਸਨ ਉੱਤੇ, ਮਾਨੋ ਜਿਵੇਂ 33 ਕਰੋੜ ਦੇਵਤਿਆਂ ਵਿਚ ਇੰਦਰ ਬੈਠਦਾ ਹੈ। ਔਰ ਇੰਦਰ ਸਭ ਤੋਂ ਵੱਖਰੀ ਸੋਭਾ ਪਾਉਂਦਾ, ਕਿਉਂਕਿ ਸਾਰੇ ਦੇਵਤਿਆਂ ਦਾ ਰਾਜਾ ਹੈ ਇੰਦਰ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤਾਂ ਇੰਦਰਾਣ ਇੰਦਰ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਆਪਣੇ ਸਿੱਖਾਂ ਦੀ ਸਭਾ ਵਿਚ ਮਜਲਿਸ ਵਿਚ ਆ ਕੇ ਸਿੰਘਾਸਨ ਤੇ ਬੈਠੇ ਸੋਭਨੀਕ ਹੋ ਰਹੇ ਹਨ।
ਲੱਗਿਓ ਦੀਵਾਨ ਮਾਨ ਸੁਜਾਨਾ,
ਬੜੇ ਬੜੇ ਸੁਜਾਨ ਸਿਆਣੇ ਸਿੱਖਾਂ ਦਾ ਦੀਵਾਨ ਮਹਾਰਾਜ ਜੀ ਦੀ ਸਭਾ ਵਿਚ ਲੱਗਾ ਹੋਇਆ ਹੈ।
ਚੌ ਦਿਸ਼ ਮੈਂ ਸਿੱਖ ਥਿਰ ਮਤਵਾਨਾ,
ਸਤਿਗੁਰਾਂ ਦੇ ਚਾਰੇ ਪਾਸੇ ਬੜੇ ਬੜੇ ਸਿਆਣੇ ਮਤਵਾਨੇ। ਮਤਵਾਨਾ ਦਾ ਮਤਲਬ ਜਿਹੜੇ ਬੁੱਧੀਮਾਨ ਸਿਆਣੇ ਸੂਝਵਾਨ ਸਿੱਖ ਸੀ, ਉਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਾਰੇ ਪਾਸੇ ਬੈਠੇ ਹਨ।
ਹੁਕਮ ਕਰਿਓ ਸੰਗਤ ਸਮੁਦਾਈ,
ਕਲਗੀਧਰ ਜੀ ਨੇ ਹੁਕਮ ਕੀਤਾ ਸਰਬੱਤ ਸੰਗਤ ਨੂੰ, ਜਿੰਨੀ ਸੰਗਤ ਮਹਾਰਾਜ ਜੀ ਦੇ ਕੋਲ ਹੈ। ਕੁਝ ਸੰਗਤ ਹਾਲੇ ਦਰਸ਼ਨਾਂ ਨੂੰ ਨਹੀਂ ਸੀ ਆਈ, ਹਾਲੇ ਬਾਹਰ ਹੀ ਸਨ। ਕਲਗੀਧਰ ਜੀ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ, ਕਹਿਣ ਲੱਗੇ
ਦਰਸ਼ਨ ਹਿਤ ਬੋ ਥਲ ਤੇ ਆਈ।
ਮਹਾਰਾਜ ਜੀ ਕਹਿਣ ਲੱਗੇ ਸਾਡੇ ਦਰਸ਼ਨ ਕਰਨ ਵਾਸਤੇ ਬਹੁਤ ਥਾਵਾਂ ਤੋਂ, ਦੇਸਾਂ ਪਰਦੇਸਾਂ ਤੋਂ, ਦੂਰ ਦੁਰੇਡਿਓ, ਬਹੁਤ ਸਾਰਿਆਂ ਨਗਰਾਂ ਚੋਂ, ਗ੍ਰਾਮਾਂ ਚੋਂ, ਸ਼ਹਿਰਾਂ ਚੋਂ ਸੰਗਤਾਂ ਚੱਲ ਕੇ ਆਈਆਂ ਹਨ।
ਮਨੋ ਕਾਮਨਾ ਆਏ ਸੁਪਾਵੇ,
ਸਾਹਿਬ ਜੀ ਨੇ ਹੁਕਮ ਕੀਤਾ ਕਿ ਸਾਰੀ ਸੰਗਤ ਸਾਡੀ ਸਭਾ ਵਿਚ ਆ ਜਾਏ, ਜਿਨ੍ਹਾਂ ਨੇ ਦਰਸ਼ਨ ਕਰਨੇ ਨੇ। ਤੇ ਆ ਕੇ ਦਰਸ਼ਨ ਕਰਕੇ ਸਾਰੀ ਸੰਗਤ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਲੈਣ। ਜੋ ਜੋ ਕਾਮਨਾ ਧਾਰ ਕੇ ਆਪਣੇ ਹਿਰਦੇ ਵਿਚ ਆਏ ਨੇ, ਉਹ ਆ ਕੇ ਗੁਰੂ ਦਰਬਾਰ ਵਿਚ ਆਪਣੀਆਂ ਕਾਮਨਾਵਾਂ ਦੀ ਪੂਰਤੀ ਕਰ ਲੈਣ।
ਗਇਓ ਮੇਵੜਾ ਸਭਨ ਸੁਣਾਵੇ,
ਸਤਿਗੁਰੂ ਜੀ ਦਾ ਹੁਕਮ ਸੁਣ ਕੇ ਮੇਵੜਾ ਸਿੱਖ ਜਿਹੜਾ ਅਰਦਾਸੀਆ ਸਿੱਖ ਹੁੰਦਾ, ਅਰਦਾਸ ਕਰਨ ਵਾਲਾ, ਉਹ ਸਾਰੀ ਸੰਗਤ ਨੂੰ ਗੁਰੂ ਪਾਤਸ਼ਾਹ ਦਾ ਹੁਕਮ ਸੁਣਾਉਣ ਲਈ ਗਿਆ। ਜਿੱਥੇ ਜਿੱਥੇ ਸੰਗਤਾਂ ਦੇ ਡੇਰੇ ਸਨ, ਜਿੱਥੇ ਜਿੱਥੇ ਸੰਗਤ ਉਤਰੀ ਹੋਈ ਸੀ, ਸਾਰੀ ਸੰਗਤ ਨੂੰ ਜਾ ਕੇ ਸਤਿਗੁਰਾਂ ਦਾ ਹੁਕਮ ਮੇਵੜੇ ਸਿੱਖ ਨੇ ਸੁਣਾਇਆ ਹੈ।
ਤਬ ਸੰਗਤ ਸਗਰੀ ਚੱਲ ਆਈ,
ਕਲਗੀਧਰ ਜੀ ਦਾ ਹੁਕਮ ਸੁਣ ਕੇ ਸਾਰੀ ਸੰਗਤ, ਜਿੱਥੇ ਜਿੱਥੇ ਵੀ ਨਗਰਾਂ ਤੋਂ ਆਈਆਂ ਸੰਗਤਾਂ ਸਨ, ਆਪੋ ਆਪਣੇ ਡੇਰਿਆਂ ਤੇ ਪੜਾ ਕੀਤੇ ਹੋਏ ਸਨ। ਗੁਰਦੇਵ ਦਾ ਹੁਕਮ ਸੁਣਦਿਆਂ ਸਾਰੀ ਸੰਗਤ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਸਤਿਗੁਰਾਂ ਦੀ ਸਭਾ ਵਿਚ, ਮਹਾਰਾਜ ਜੀ ਦੇ ਦਰਬਾਰ ਵਿਚ ਸੰਗਤ ਆਉਣ ਲੱਗੀ ਹੈ।
ਦਰਸ਼ਨ ਕਰਤ ਪਈ ਸਮੁਦਾਈ,
ਬੇਅੰਤ ਸੰਗਤਾਂ ਦੇ ਸਮੁਦਾਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਅਦਕ ਪੀਰ ਹੋਈ ਚੌਹੋਂ ਫੇਰੇ,
ਸਤਿਗੁਰਾਂ ਦੇ ਚੁਫੇਰੇ ਚਾਰੇ ਪਾਸੇ ਬੇਅੰਤ ਸੰਗਤਾਂ ਦਾ ਇਕੱਠ ਹੋਇਆ। ਹਜ਼ਾਰਾਂ ਦੀ ਗਿਣਤੀ ਵਿਚ ਗੁਰੂ ਕੇ ਸਿੱਖ, ਬੇਅੰਤ ਗੁਰੂ ਕੀਆਂ ਸੰਗਤਾਂ ਮਹਾਰਾਜ ਜੀ ਦੇ ਦਰਬਾਰ ਵਿਚ, ਜਿਨ੍ਹਾਂ ਦੇ ਮਨ ਚ ਸਿਰਫ ਗੁਰੂ ਦਰਸ਼ਨਾਂ ਦਾ ਪਿਆਰ ਹੈ, ਉਹ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿਚ ਆਈਆਂ ਹਨ।
ਸਿੱਖ ਸਿੱਖਣੀ ਮਿਲੇ ਕਨੇਰੇ,
ਬਹੁਤ ਸਾਰੇ ਸਿੱਖ, ਬਹੁਤ ਸਾਰੀਆਂ ਇਸਤਰੀਆਂ ਮਾਈਆਂ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਹਨ।
ਬੈਠੇ ਸ਼ੋਭਤ ਗੁਰ ਤਿਸ ਬੇਰੰਗ,
ਕਲਗੀਧਰ ਜੀ ਸਾਰੀ ਸੰਗਤ ਦੇ ਵਿਚ, ਸਾਰੀ ਸਭਾ ਵਿਚ ਬੈਠੇ ਨੇ, ਔਰ ਬੈਠੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਸੋਭਾ ਪਾ ਰਹੇ ਹਨ।
ਗਨ ਜਛਨ ਮੈਂ ਜਥਾ ਕੁਬੇਰੰ,
ਇਸ ਤਰ੍ਹਾਂ ਬੈਠੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀ ਸਭਾ ਵਿਚ, ਕਹਿੰਦੇ ਮਾਨੋ ਜਿਵੇਂ ਬਹੁਤ ਸਾਰੇ ਜੱਛਾਂ ਵਿਚ ਕੁਬੇਰ ਦੇਵਤਾ ਬੈਠਦਾ ਹੈ, ਧਨ ਦਾ ਦੇਵਤਾ ਕੁਬੇਰ ਜਿਵੇਂ ਸੋਭਦਾ ਜੱਛਾਂ ਦੀ ਸਭਾ ਵਿਚ, ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸ਼ੋਭਨੀਕ ਹੋ ਰਹੇ ਨੇ।
ਆਖ ਪਾਖਰੀ ਕਮਲ ਸਰੀਖੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇਤਰ ਕਮਲ ਬੜੇ ਸੁੰਦਰ ਨੇ। ਅੱਖਾਂ ਦੇ ਉੱਪਰ ਜਿਹੜੀਆਂ ਸਤਿਗੁਰਾਂ ਦੀਆਂ ਪਲਕਾਂ ਨੇ ਉਹ ਕਮਲ ਦੇ ਫੁੱਲ ਸਰੀਖੀਆਂ ਨੇ, ਕਮਲ ਦੇ ਫੁੱਲ ਦੀਆਂ ਪੰਖੜੀਆਂ ਸਰੀਖੀਆਂ ਹਨ।
ਵੱਡੀ ਪੀਰ ਸੰਗਤ ਕੀ ਦੀਖੀ,
ਬੇਅੰਤ ਸੰਗਤ ਗੁਰੂ ਚਰਨਾਂ ਵਿੱਚ ਆਈ, ਬੜਾ ਵੱਡਾ ਭਾਰੀ ਇਕੱਠ ਹਜ਼ਾਰਾਂ ਦੀ ਗਿਣਤੀ ਚ ਸੰਗਤ ਦਾ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਹੋਇਆ ਹੈ।
ਸ਼੍ਰੀ ਮੁਖ ਤੇ ਫੁਰਮਾਵਨ ਕਰਿਓ,
ਬੇਅੰਤ ਸੰਗਤ ਸਤਿਗੁਰਾਂ ਦੀ ਸਭਾ ਵਿੱਚ ਆ ਗਈ। ਮਹਾਰਾਜ ਜੀ ਨੇ ਸਾਰੀ ਸੰਗਤ ਵੱਲ ਵੇਖਿਆ, ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਅਬ ਕੈ ਮੇਲਾ ਦੀਰਗ ਭਰਿਓ।
ਮਹਾਰਾਜ ਜੀ ਕਹਿੰਦੇ, ਭਾਈ ਇਸ ਵੇਰ ਤਾਂ ਸੰਗਤ ਦਾ ਬੜਾ ਵੱਡਾ ਮੇਲਾ ਹੋਇਆ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ ਨੇ, ਸੈਂਕੜਿਆਂ ਦੀ ਗਿਣਤੀ ਚ ਸੰਗਤ ਆਈ ਹੈ, ਬੜਾ ਵੱਡਾ ਜੋੜ ਮੇਲਾ ਹੋਇਆ, ਇਸ ਵਾਰ ਤਾਂ ਸੰਗਤ ਬੇਅੰਤ ਆਈ ਹੈ।
ਦਿਨ ਦੁਆ ਤੀਨ ਕੇ ਰੋਕ ਰੱਖੀ ਜੈ।
ਮਹਾਰਾਜ ਜੀ ਨੇ ਹੁਕਮ ਕੀਤਾ ਸੇਵਾਦਾਰਾਂ ਨੂੰ, ਸਿਪਾਹੀਆਂ ਨੂੰ, ਕਹਿੰਦੇ ਵੀ ਸੰਗਤ ਨੂੰ ਦੋ ਤਿੰਨ ਦਿਨ ਰੋਕ ਕੇ ਰੱਖਣਾ, ਕਿਸੇ ਨੂੰ ਜਾਣ ਨਹੀਂ ਦੇਣਾ, ਜਿੰਨੀ ਵੀ ਸੰਗਤ ਆਈ ਹੈ, ਹਾਂ ਜਿਹੜਾ ਕੋਈ ਬਾਹਰੋਂ ਆਉਂਦਾ ਉਹਨੂੰ ਆਉਣ ਦਿਓ, ਪਰ ਆਨੰਦਪੁਰ ਸਾਹਿਬ ਦੇ ਵਿੱਚੋਂ ਜਿਹੜੀ ਸੰਗਤ ਆਈ ਹੈ ਉਹਨੂੰ ਵਾਪਸ ਨਹੀਂ ਜਾਣ ਦੇਣਾ, ਦੋ ਦਿਨ ਤਿੰਨ ਦਿਨ, ਜਦੋਂ ਤੱਕ ਸਾਡਾ ਅਗਲਾ ਹੁਕਮ ਨਹੀਂ ਹੁੰਦਾ, ਜਦੋਂ ਤੱਕ ਅਸੀਂ ਅਗਲੀ ਆਗਿਆ ਨਹੀਂ ਕਰਦੇ, ਉਦੋਂ ਤੱਕ ਸੰਗਤ ਨੂੰ ਵਾਪਸ ਨਹੀਂ ਜਾਣ ਦੇਣਾ, ਉਤਨੀ ਦੇਰ ਤੱਕ ਦੋ ਚਾਰ ਦਿਨ ਸੰਗਤ ਨੂੰ ਰੋਕ ਕੇ ਰੱਖਣਾ ਹੈ।
ਸਿੱਖ ਸਿੱਖਣੀ ਜਾਨ ਨਾ ਦੀਜੈ,
ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਸਿੱਖਾਂ ਦੀਆਂ ਸਿੱਖਣੀਆਂ ਨੇ, ਮਾਈਆਂ ਨੇ, ਕਿਸੇ ਨੂੰ ਨਹੀਂ ਜਾਣ ਦੇਣਾ, ਨਾ ਸਿੱਖਾਂ ਨੂੰ ਨਾ ਸਿੱਖਣੀਆਂ ਨੂੰ, ਸਾਰਿਆਂ ਨੂੰ ਰੋਕ ਰੱਖੋ। ਆਨੰਦਪੁਰ ਸਾਹਿਬ ਦਾ ਇਹ ਮੇਲਾ ਹੈ, ਦੋ ਚਾਰ ਦਿਨ ਸੰਗਤ ਨੂੰ ਰੋਕ ਕੇ ਰੱਖਣਾ, ਕਿਸੇ ਨੂੰ ਜਾਣ ਨਹੀਂ ਦੇਣਾ, ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਕੋਈ ਸਿੱਖਣੀ ਹੈ।
ਹੁਕਮ ਸੁਣਿਓ ਸਭ ਹੁਣ ਸੁਣਾਏ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਸੇਵਾਦਾਰਾਂ ਨੇ ਸਾਰੀ ਸੰਗਤ ਨੂੰ ਸੁਣਾ ਦਿੱਤਾ, ਜਿੰਨੀ ਸੰਗਤ ਸੀ, ਗੁਰੂ ਪਾਤਸ਼ਾਹ ਜੀ ਦਾ ਹੁਕਮ ਸਾਰੀ ਸੰਗਤ ਨੂੰ ਸੁਣਾ ਦਿੱਤਾ ਕਿ ਸੰਗਤ ਜੀ, ਕਲਗੀਧਰ ਜੀ ਦਾ ਹੁਕਮ ਹੈ ਕਿ ਕਿਸੇ ਨੇ ਸਤਿਗੁਰਾਂ ਦੀ ਆਗਿਆ ਤੋਂ ਬਿਨਾਂ ਆਨੰਦਪੁਰ ਸਾਹਿਬ ਛੱਡ ਕੇ ਨਹੀਂ ਜਾਣਾ, ਦੋ ਚਾਰ ਦਿਨ ਸਤਿਗੁਰਾਂ ਦਾ ਹੁਕਮ ਮੰਨ ਕੇ ਸ੍ਰੀ ਆਨੰਦਪੁਰ ਸਾਹਿਬ ਚ ਹੀ ਰਹਿਣਾ, ਕਿਸੇ ਨੇ ਵਾਪਸ ਨਹੀਂ ਜਾਣਾ।
ਬੈਠੇ ਪੱਟ ਰੋਕੇ ਸਮੁਦਾਏ,
ਤੋ ਸੰਗਤ ਨੂੰ ਸਾਰੀ ਨੂੰ ਰੋਕ ਲਿਆ ਤੇ ਸਿਪਾਹੀਆਂ ਦੀ ਡਿਊਟੀ ਲੱਗ ਗਈ ਕਿ ਜਿਹੜੇ ਆਨੰਦਪੁਰ ਸਾਹਿਬ ਦੇ ਬਾਹਰ ਜਾਣ ਦੇ ਰਸਤੇ ਸੀ, ਉਹਨਾਂ ਰਸਤਿਆਂ ਤੇ ਸਤਿਗੁਰਾਂ ਦੇ ਸੂਰਮਿਆਂ ਨੇ ਚੌਂਕੀਆਂ ਲਾ ਲਈਆਂ ਵੀ ਜਿਹੜੀ ਸੰਗਤ ਬਾਹਰੋਂ ਆਉਂਦੀ ਉਹਨਾਂ ਨੂੰ ਤਾਂ ਆਵਣ ਦਿੰਦੇ ਨੇ, ਪਰ ਜਿਹੜੇ ਆਨੰਦਪੁਰ ਸਾਹਿਬ ਤੋਂ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਤੋਂ ਰੋਕ ਲਿਆ, ਉਹਨਾਂ ਨੂੰ ਨਹੀਂ ਜਾਣ ਦਿੰਦੇ। ਏਦਾਂ ਸਿਪਾਹੀਆਂ ਨੇ ਥਾਂ ਥਾਂ ਦੇ ਉੱਤੇ ਡੇਰੇ ਲਾ ਲਏ, ਰਸਤੇ ਰੋਕ ਲਏ ਹਨ।
ਕਰ ਦਰਸ਼ਨ ਕਰ ਚਾਹਤ ਸਿਧਾਇਓ,
ਹੁਣ ਜਿਹੜੀ ਸੰਗਤ ਸੀ ਦਰਸ਼ਨ ਕਰਨ ਆਈ ਹੋਈ, ਉਹ ਹੁਣ ਦਰਸ਼ਨ ਕਰਕੇ ਵਾਪਸ ਆਪਣੇ ਘਰਾਂ ਨੂੰ ਮੁੜਨਾ ਚਾਹੁੰਦੇ ਸੀ। ਸੰਗਤ ਦੇ ਮਨ ਚ ਇੱਛਾ ਸੀ ਕਿ ਦਰਸ਼ਨ ਹੋ ਗਏ ਨੇ ਗੁਰੂ ਸਾਹਿਬ ਦੇ, ਤੇ ਹੁਣ ਅਸੀਂ ਵਾਪਸ ਜਾਈਏ ਆਪਣੇ ਘਰਾਂ ਵਿੱਚ ਤੇ ਘਰਾਂ ਦੇ ਜਿਹੜੇ ਕੰਮ ਕਾਰ ਨੇ ਉਹ ਜਾ ਕੇ ਸੰਭਾਲੀਏ।
ਕਿਸਹੂ ਮੱਗ ਕੋ ਜਾਨ ਨਾ ਪਾਇਓ,
ਪਰ ਉਹਨਾਂ ਨੂੰ ਜਾਣ ਹੀ ਨਹੀਂ ਦਿੱਤਾ ਕਿਸੇ ਸਿਪਾਹੀ ਨੇ, ਜੇ ਕਈ ਜਾਣ ਵੀ ਲੱਗੇ ਨਾ ਤੇ ਸਿਪਾਹੀਆਂ ਨੇ ਰੋਕ ਦਿੱਤਾ, ਕਹਿੰਦੇ ਨਾ ਬਈ ਜਾਣਾ ਨਹੀਂ। ਦਿਨ ਰਾਤ ਸਿਪਾਹੀਆਂ ਦਾ ਪਹਿਰਾ ਲੱਗਾ ਹੋਇਆ ਰਸਤਿਆਂ ਦੇ ਉੱਤੇ, ਦੋ ਤਿੰਨ ਹੀ ਰਸਤੇ ਨੇ ਆਨੰਦਪੁਰ ਸਾਹਿਬ ਚੋਂ ਬਾਹਰ ਨਿਕਲਦੇ, ਉਹਨਾਂ ਰਸਤਿਆਂ ਦੇ ਉੱਤੇ ਰੋਕ ਲੱਗੀ ਹੋਈ ਸੀ, ਸਿਪਾਹੀ ਬੈਠੇ ਹੋਏ, ਜੇ ਕੋਈ ਜਾਣ ਵਾਸਤੇ ਯਤਨ ਵੀ ਕਰਦਾ ਤੇ ਸਿਪਾਹੀ ਰੋਕ ਲੈਂਦੇ ਨੇ, ਉਹਨਾਂ ਨੂੰ ਜਾਣ ਨਹੀਂ ਦਿੰਦੇ।
ਭਾਈ ਭਾਵਨਾ ਸਭ ਨੇ ਉਦਾਸਾ,
ਸਾਰਿਆਂ ਦੇ ਮਨ ਦੀ ਭਾਵਨਾ ਉਦਾਸ ਹੋ ਗਈ, ਸਾਰਿਆਂ ਦੇ ਮਨ ਜਿਹੜੇ ਸਨ ਉਹ ਉਦਾਸ ਹੋ ਗਏ।
ਤੀਨ ਦਿਵਸ ਰੋਕੇ ਚੌ ਪਾਸਾ,
ਗੁਰੂ ਸਾਹਿਬ ਨੇ ਦੋ ਦਿਨ ਕਿਹਾ ਸੀ, ਤਿੰਨ ਦਿਨ ਬੀਤ ਗਏ ਨੇ, ਪਰ ਹਾਲੇ ਤੱਕ ਸਤਿਗੁਰਾਂ ਨੇ ਜਾਣ ਦੀ ਆਗਿਆ ਨਹੀਂ ਕੀਤੀ। ਹੁਣ ਕਈਆਂ ਦੇ ਮਨਾਂ ਚ ਕਈ ਖਿਆਲ ਆਉਣ ਲੱਗ ਪਏ, ਖਬਰੇ ਗੁਰੂ ਜੀ ਕਿੰਨਾ ਚਿਰ ਰੋਕੀ ਰੱਖਣ, ਜਾਣ ਵੀ ਦਿੰਦੇ ਨੇ ਕਿ ਨਹੀਂ ਜਾਣ ਦਿੰਦੇ, ਇਹਦਾ ਵੀ ਨਹੀਂ ਪਤਾ। ਹਾਲਾਂਕਿ ਕੋਈ ਸਮੱਸਿਆ ਨਹੀਂ ਸੀ ਕਿਸੇ ਨੂੰ, ਛਕਣ ਵਾਸਤੇ ਵਧੀਆ ਲੰਗਰ ਮਿਲ ਰਿਹਾ ਸੀ, ਰਹਿਣ ਵਾਸਤੇ ਰਿਹਾਇਸ਼ ਮਿਲੀ ਸੀ, ਪਰ ਫਿਰ ਵੀ ਘਰਾਂ ਦਾ ਮੋਹ ਸੀ ਨਾ, ਪਰਿਵਾਰਾਂ ਦਾ, ਘਰਾਂ ਦੇ ਜਾਣ ਦੇ ਕੰਮ ਜਿਹੜੇ ਸਨ ਉਹ ਚੇਤੇ ਆਉਂਦੇ ਸੀ, ਤੋ ਮਨ ਦੇ ਵਿੱਚ ਏਦਾਂ ਕਈਆਂ ਦੇ ਉਦਾਸੀ ਆ ਗਈ। ਇਹਦਾ ਤਿੰਨ ਦਿਨ ਸਾਰੀ ਸੰਗਤ ਨੂੰ ਰੋਕ ਕੇ ਰੱਖਿਆ।
ਘਰ ਕੇ ਕਾਜ ਕਨੇ ਤਿਸ ਕਾਲਾ,
ਉਹ ਸੋਚਦੇ ਨੇ ਵੀ ਘਰ ਦੇ ਕੰਮ ਬੜੇ ਨੇ, ਸਾਡੇ ਘਰਾਂ ਦੇ ਕਈ ਕੰਮ ਨੇ, ਅਨੇਕਾਂ ਪ੍ਰਕਾਰ ਦੇ ਕੰਮ ਹਨ।
ਕਰੇ ਕਾਹਲੀ ਜਾਏ ਉਤਾਲਾ,
ਤੇ ਹੁਣ ਉਹ ਕਾਹਲੀ ਕਰਦੇ ਨੇ ਕਿ ਅਸੀਂ ਜਾ ਕੇ ਆਪਣੇ ਘਰਾਂ ਦੇ ਕੰਮ ਕਰਨੇ ਨੇ। ਵਿੱਚੇ ਕੰਮ ਛੱਡ ਕੇ ਆਏ ਸੀ, ਦਰਸ਼ਨਾਂ ਨੂੰ ਆਏ ਸਨ ਗੁਰੂ ਸਾਹਿਬ ਦਿਆਂ ਨੂੰ ਵੀ ਅਸੀਂ ਛੇਤੀ ਮੁੜਾਵਾਂਗੇ ਦਰਸ਼ਨ ਕਰਕੇ ਤੇ ਆ ਕੇ ਕੰਮ ਕਰਾਂਗੇ। ਹੁਣ ਉਹ ਘਰਾਂ ਦੇ ਜਿਹੜੇ ਕੰਮ ਸਨ ਉਹਨਾਂ ਨੂੰ ਕਰਨ ਵਾਸਤੇ ਕਾਹਲੀ ਸੀ ਉਹਨਾਂ ਦੇ ਮਨ ਵਿੱਚ।
ਦਿਪਤ ਤੇਜ ਗੁਰ ਕੋ ਸਭ ਹੇਰੇ,
ਜਾ ਕੇ ਕਰਨਾ ਚਾਹੁੰਦੇ ਨੇ ਘਰਾਂ ਦੇ ਕੰਮ, ਛੇਤੀ ਮੁੜਨਾ ਚਾਹੁੰਦੇ ਨੇ, ਪਰ ਕਲਗੀਧਰ ਜੀ ਦਾ ਪ੍ਰਤਾਪ ਇਤਨਾ ਤੇਜ ਹੈ, ਮਹਾਰਾਜ ਜੀ ਦਾ ਤੇਜ ਪ੍ਰਤਾਪ ਇਤਨਾ ਦਿਪਤ ਪ੍ਰਕਾਸ਼ ਵਾਲਾ ਹੈ ਕਿ ਮਹਾਰਾਜ ਜੀ ਦੇ ਜਲਾਲ ਦੇ ਸਾਹਮਣੇ ਕਿਸੇ ਸਿੱਖ ਦੀ ਹਿੰਮਤ ਨਹੀਂ ਪੈਂਦੀ ਕਿ ਆ ਕੇ ਗੁਰੂ ਸਾਹਿਬ ਨੂੰ ਕਹਿਣ ਅਸੀਂ ਜਾਣਾ। ਡਰ ਹੈ ਨਾ, ਸਤਿਗੁਰਾਂ ਦਾ ਭੈ ਹੈ, ਮਹਾਰਾਜ ਜੀ ਦਾ ਪ੍ਰਤਾਪ ਹੀ ਇਤਨਾ ਜ਼ਿਆਦਾ, ਜਲਾਲ ਹੀ ਇਤਨਾ ਜ਼ਿਆਦਾ ਹੈ। ਕਹਿੰਦੇ ਉਸ ਵਕਤ ਕਿਸੇ ਦੇ ਅੰਦਰ ਹੌਸਲਾ ਨਹੀਂ ਪੈਂਦਾ।
ਕਉ ਕਹਿ ਨਾ ਸਕੇ ਤਿਸ ਬੇਰੇ,
ਕੋਈ ਵੀ ਆ ਕੇ ਸਤਿਗੁਰਾਂ ਨੂੰ ਕਹਿ ਨਹੀਂ ਸਕਦਾ ਕਿ ਮਹਾਰਾਜ ਜੀ ਅਸੀਂ ਜਾਣਾ, ਸਾਡੇ ਘਰਾਂ ਦੇ ਕੰਮ ਨੇ ਅਸੀਂ ਕਰਨੇ ਨੇ। ਗੁਰੂ ਸਾਹਿਬ ਦਾ ਪ੍ਰਤਾਪ ਹੀ, ਹਾਲਾਂਕਿ ਘਰਾਂ ਦੇ ਕੰਮ ਸਾਰਿਆਂ ਨੂੰ ਚੇਤੇ ਆ ਰਹੇ ਨੇ ਵੀ ਸਾਡੇ ਕੰਮ ਇਹ ਵੀ ਰਹਿੰਦਾ। ਕੋਈ ਕਹਿੰਦਾ ਜੀ ਮੈਂ ਤਾਂ ਫਸਲ ਸੰਭਾਲਣੀ ਹੈ, ਕੋਈ ਕਹਿੰਦਾ ਜੀ ਮੇਰਾ ਤਾਂ ਮਾਲ ਡੰਗਰ ਪਿੱਛੇ ਰੁਲ ਜਾਏਗਾ, ਉਹਨਾਂ ਨੂੰ ਕੌਣ ਸੰਭਾਲੇਗਾ। ਏਦਾਂ ਸਾਰੇ ਸੋਚ ਰਹੇ ਨੇ, ਸਾਰਿਆਂ ਦੇ ਮਨਾਂ ਵਿੱਚ ਏਦਾਂ ਦਾ ਖਿਆਲ। ਜਿਹੜੇ ਭਾਵਨਾ ਵਾਲੇ ਉਹ ਤਾਂ ਟਿਕੇ ਹੋਏ, ਕਹਿੰਦੇ ਅਸੀਂ ਤਾਂ ਰਹਿਣਾ ਹੀ ਹੈ, ਗੁਰੂ ਸਾਹਿਬ ਇੱਥੇ ਚਰਨਾਂ 'ਚ ਰੱਖੀ ਬੈਠੇ ਨੇ, ਇਹਦੇ ਵਰਗਾ ਹੋਰ ਆਨੰਦ ਕਿੱਥੇ ਮਿਲਣਾ। ਪਰ ਬਹੁਤਿਆਂ ਨੂੰ ਕੰਮ ਵੀ ਚੇਤੇ ਆਉਂਦੇ ਸੀ, ਸਾਰੇ ਇੱਕੋ ਜਿਹੇ ਨਹੀਂ ਨਾ ਹੁੰਦੇ, ਸਾਰਿਆਂ ਦੀ ਬਿਰਤੀ ਇੱਕੋ ਜਿਹੀ ਨਹੀਂ ਹੁੰਦੀ, ਸਾਰਿਆਂ ਦੀ ਭਾਵਨਾ ਇੱਕੋ ਜਿਹੀ ਨਹੀਂ ਹੁੰਦੀ, ਸਭ ਦੀ ਵੱਖੋ ਵੱਖਰੀ ਭਾਵਨਾ ਹੈ। ਤੋ ਕਹਿੰਦੇ ਜੀ ਅਸੀਂ ਤਾਂ ਜਾਣਾ ਹੁਣ, ਪਰ ਗੁਰੂ ਸਾਹਿਬ ਦਾ ਪ੍ਰਤਾਪ ਇੰਨਾ ਕਿ ਕਿਸੇ ਵੀ ਸਿੱਖ 'ਚ ਹਿੰਮਤ ਨਹੀਂ ਪੈਂਦੀ ਕਿ ਸਤਿਗੁਰਾਂ ਦੇ ਕੋਲ ਜਾ ਕੇ ਮਹਾਰਾਜ ਜੀ ਨੂੰ ਪੁੱਛ ਸਕਣ, ਜਾਣ ਦੀ ਆਗਿਆ ਲੈ ਸਕਣ।
ਹੋਤ ਕੀਰਤਨ ਗੁਰੂ ਹਜੂਰ,
ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਕੀਰਤਨ ਹੁੰਦਾ ਹੈ, ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕੀਰਤਨ ਹੁੰਦਾ ਹੈ।
ਸੰਗਤ ਭਈ ਕਾਲੀ ਪੂਰ,
ਸੰਗਤ ਵਿੱਚ ਬੜੀ ਕਾਲ। ਹੁਣ ਕੀਰਤਨ ਵਿੱਚ ਵੀ ਕਿੱਥੇ ਮਨ ਲੱਗਦਾ ਸੀ ਉਹਨਾਂ ਦਾ, ਕਹਿੰਦੇ ਵੀ ਅਸੀਂ ਤਾਂ ਕੰਮ ਛੱਡ ਕੇ ਆਏ ਹਾਂ ਘਰਾਂ ਦੇ, ਉਹ ਕੌਣ ਕਰੇਗਾ। ਕੀਰਤਨ ਵੀ ਸੁਣਨ ਨੂੰ ਕਈਆਂ ਦਾ ਚਿੱਤ ਨਹੀਂ ਕਰਦਾ, ਮਨ ਨਹੀਂ ਕਰਦਾ, ਘਰਾਂ ਦੇ ਕੰਮ ਯਾਦ ਆਉਂਦੇ ਨੇ, ਸਿਮਰਤੀ ਆਉਂਦੀ ਹੈ। ਤੋ ਇਸ ਪ੍ਰਕਾਰ ਨਾਲ ਬੜੀ ਕਾਹਲੀ ਸਾਰਿਆਂ ਵਿੱਚ ਮਚੀ ਹੋਈ ਹੈ। ਕਹਿੰਦੇ ਸਭ ਜਾਣਾ ਚਾਹੁੰਦੇ ਹਨ,
ਦੇਸ਼ ਮਾਲਵੇ ਕੇ ਸਿੱਖ ਕਨੇ,
ਇੱਧਰ ਮਾਲਵੇ ਦੇ ਇਲਾਕੇ ਦੀ ਵੀ ਬਹੁਤ ਸੰਗਤ ਆਈ ਹੋਈ ਸੀ। ਮਾਲਵਾ, ਦੁਆਬਾ, ਪੁਆਧ, ਮਾਝਾ, ਬੜੇ ਇਲਾਕਿਆਂ 'ਚ ਸੰਗਤ ਆਈ ਹੋਈ ਸੀ। ਤੋ ਮਾਲਵੇ ਦੇ ਇਲਾਕੇ ਦੀ ਕੁਝ ਸੰਗਤ ਮਹਾਰਾਜ ਜੀ ਦੇ ਕੋਲ ਆਈ ਹੋਈ ਸੀ।
ਤਿੰਨ ਮਿਲ ਬਿਉਂਤ ਵਿਚਾਰਿਓ ਮਨੋ,
ਉਹ ਮਾਲਵੇ ਦੀ ਸੰਗਤ ਵਿੱਚੋਂ ਕੁਝਾਂ ਨੇ ਰਲ ਕੇ ਨਾ ਸਲਾਹ ਕੀਤੀ, ਬਿਉਂਤਬੰਦੀ ਕੀਤੀ ਇੱਥੋਂ ਨਿਕਲਣ ਦੀ ਆਨੰਦਪੁਰ ਸਾਹਿਬ ਤੋਂ। ਉਹਨਾਂ ਨੇ ਇੱਕ ਬਿਉਂਤਬੰਦੀ ਬਣਾ ਲਈ ਕਿ ਇਸ ਤਰੀਕੇ ਨਾਲ ਆਪਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਨਿਕਲ ਕੇ ਜਾ ਸਕਦੇ ਹਾਂ। ਉਹ ਕੁਝ ਕੁ ਸਿੱਖਾਂ ਨੇ, ਸਾਰੇ ਮਲਵਈਆਂ ਨੇ ਨਹੀਂ, ਕੁਝ ਕੁ ਸਿੱਖਾਂ ਨੇ ਇੱਦਾਂ ਰਲ ਮਿਲ ਕੇ ਆਪਸ ਵਿੱਚ ਸਲਾਹ ਕੀਤੀ ਇੱਥੋਂ ਆਨੰਦਪੁਰ ਸਾਹਿਬ ਚੋਂ ਜਾਣ ਦੀ।
ਨਿਕਸ ਰੋਕ ਤੇ ਜਿਮ ਕਰ ਚਾਲੈ,
ਆਓ ਕਹਿੰਦੇ ਵੀ ਆਪਾਂ ਇਸ ਤਰੀਕੇ ਨਾਲ ਇੱਥੋਂ ਚੱਲੀਏ ਕਿ ਇੱਥੋਂ ਨਿਕਲ ਕੇ ਆਪਣਿਆਂ ਘਰਾਂ ਤੱਕ ਪਹੁੰਚੀਏ, ਆਪਣੇ ਘਰਾਂ ਤੱਕ ਪਹੁੰਚ ਚੱਕੀਏ।
ਛੁੱਟ ਬੇ ਰਚਿਓ ਪਰ ਪੰਚ ਬਿਸਾਲੈ,
ਇਹਨਾਂ ਨੇ ਇੱਥੋਂ ਜਾਣ ਦਾ, ਕਹਿੰਦੇ ਵੀ ਹੁਣ ਜੇ ਉਦਾਂ ਜਾਂਦੇ ਹਾਂ ਤੇ ਰਸਤੇ ਵਿੱਚ ਸਿਪਾਹੀ ਰੋਕ ਲੈਂਦੇ ਨੇ, ਉਹਨਾਂ ਨੇ ਜਾਣ ਨਹੀਂ ਦੇਣਾ। ਹੁਣ ਉਹ ਨਾ ਰੋਕਣ ਸਿਪਾਹੀ, ਇਹੋ ਜਿਹਾ ਢੰਗ ਬਣਾਈਏ, ਇਹੋ ਜਿਹਾ ਤਰੀਕਾ ਬਣਾਈਏ ਕਿ ਉਹ ਜਿਹੜੇ ਸਿਪਾਹੀ ਨੇ ਉਹ ਸਾਨੂੰ ਰੋਕਣ ਹੀ ਨਾ ਵੇਖ ਕੇ, ਉਹ ਸਾਨੂੰ ਵੇਖ ਕੇ ਆਪੇ ਹੀ ਰਸਤਾ ਖੋਲ ਦੇਣ ਵੀ ਜਾਓ ਤੁਸੀਂ। ਏਦਾਂ ਦੀ ਵਿਉਂਤਬੰਦੀ ਜਿਹੜੀ ਹੈ ਉਹ ਆਪਾਂ ਕਰੀਏ ਕਿ ਸਾਨੂੰ ਕੋਈ ਰੋਕ ਟੋਕ ਨਾ ਹੋਵੇ।
ਇੱਕ ਸਿੱਖ ਸ਼ਵ ਸਮ ਸੀੜੀ ਪਾਇਓ,
ਆਖਿਆ ਵੀ ਏਦਾਂ ਕਰੀਏ ਵੀ ਆਪਾਂ ਕਿਸੇ ਬੰਦੇ ਨੂੰ ਝੂਠੀ ਮੂਠੀ ਮਾਰ ਦਈਏ ਵੀ ਮਰੇ ਨਾ, ਬਸ ਮਰੇ ਦੀ ਐਕਟਿੰਗ ਕਰੇ। ਕਹਿੰਦੇ ਇੱਕ ਬੰਦਾ ਇਹਨਾਂ ਨੇ ਮੁਰਦਾ ਬਣਾ ਕੇ ਆਇਆ, ਤਾਂ ਜਿਉਂਦਾ ਹੀ ਸੀ, ਉਹ ਸੀੜੀ ਤੇ ਪਾ ਲਿਆ, ਸੀੜੀ ਤਿਆਰ ਕਰ ਲਈ, ਇੱਕ ਫੱਟਾ ਜਿਹਾ ਤਿਆਰ ਕਰ ਲਿਆ, ਉਹਦੇ ਤੇ ਇੱਕ ਸਿੱਖ ਨੂੰ ਪਾ ਦਿੱਤਾ। ਹੈ ਉਹ ਜਿਉਂਦਾ ਹੀ ਸੀ, ਪਰ ਉਹਦੇ ਤੇ ਚਿੱਟੇ ਰੰਗ ਦਾ ਚਾਦਰਾ ਜਿਹਾ ਪਾ ਕੇ, ਜਿਵੇਂ ਕੋਈ ਮੁਰਦਾ ਹੁੰਦਾ ਨਾ, ਮੁਰਦੇ ਦਾ ਜਿਹੜਾ ਭੇਸ ਹੁੰਦਾ, ਉਹ ਸਾਰਾ ਭੇਸ ਮੁਰਦੇ ਦਾ ਬਣਾ ਕੇ ਉਹਨੂੰ ਸੀੜੀ ਦੇ ਉੱਤੇ ਪਾ ਲਿਆ, ਫੱਟੇ ਦੇ ਉੱਤੇ ਪਾ ਲਿਆ।
ਮਿਲ ਕਰ ਬੋਤ ਸ਼ਬਦ ਕੋ ਗਾਇਓ,
ਉਹ ਜਿਹੜੀ ਸੀੜੀ ਸੀ ਚੁੱਕ ਲਈ। ਕਹਿੰਦੇ ਵੀ ਜਦੋਂ ਇਹਨੂੰ ਲੈ ਕੇ ਜਾਵਾਂਗੇ ਸਿਪਾਹੀ ਵੀ ਨਹੀਂ ਰੋਕਣਗੇ। ਉਹਨਾਂ ਆਖਣਾ ਵੀ ਇਹਨਾਂ ਦਾ ਬੰਦਾ ਮਰਿਆ ਸੰਸਕਾਰ ਕਰਨ ਵਾਸਤੇ। ਉਹਨਾਂ ਪਿੰਡਾਂ ਉਹਨਾਂ ਸਮਿਆਂ ਚ ਰਵਾਇਤ ਵੀ ਸੀ, ਜਿੱਥੋਂ ਦਾ ਕੋਈ ਬੰਦਾ ਹੁੰਦਾ ਸੀ ਉਸੇ ਦੇ ਪਿੰਡ ਚ ਜਾ ਕੇ ਉਹਦਾ ਸੰਸਕਾਰ ਕੀਤਾ ਜਾਂਦਾ ਸੀ, ਅਗਨ ਭੇਟ ਕੀਤਾ ਜਾਂਦਾ ਸੀ। ਤੋ ਇਹਨਾਂ ਨੇ ਆਖਿਆ ਵੀ ਇਹੀ ਇੱਕ ਤਰੀਕਾ, ਨਾਲ ਬਹਾਨੇ ਨਾਲ ਆਪਾਂ ਵੀ ਨਿਕਲ ਚੱਲਾਂਗੇ, ਜਿੰਨੇ ਕੁ ਨਿਕਲੇਗੇ ਕਿ ਅਸੀਂ ਤਾਂ ਇਹਨਾਂ ਦੇ ਨਾਲ ਜਾ ਰਹੇ ਹਾਂ, ਤੇ ਸਿਪਾਹੀ ਵੀ ਨਹੀਂ ਰੋਕਣਗੇ। ਤੇ ਇਹਨਾਂ ਨੇ ਕੀ ਕੀਤਾ, ਉਹ ਸੀੜੀ ਚੁੱਕ ਲਈ, ਮੁਰਦਾ ਜਿਹੜਾ ਪਾਇਆ ਹੋਇਆ ਸੀ, ਹੈ ਤਾਂ ਜਿਉਂਦਾ ਹੀ, ਤੇ ਜਿਉਂਦੇ ਨੂੰ ਹੀ ਮਰਿਆ ਬਣਾ ਕੇ ਉਹਦੇ ਤੇ ਪਾ ਕੇ ਫੱਟੇ ਦੇ ਉੱਤੇ, ਤੇ ਕੀਰਤਨ ਕਰਨ ਲੱਗ ਪਏ, ਨਾਲ ਨਾਲ ਸ਼ਬਦ ਦਾ ਕੀਰਤਨ ਗਾਇਨ ਕਰਨ ਲੱਗ ਪਏ।
ਲਿਓ ਉਠਾਏ ਕੰਧ ਪਰ ਸੋ,
ਮੋਢਿਆਂ ਦੇ ਉੱਤੇ ਉਹ ਜਿਹੜੀ ਸੀੜੀ ਸੀ ਉਹ ਮੋਢਿਆਂ ਦੇ ਉੱਤੇ ਚੁੱਕ ਲਈ।
ਕੀਰਤਨ ਕਰੇ ਅਗਰ ਗਨ ਹੋ,
ਤੇ ਅੱਗੇ ਅੱਗੇ ਇੱਕ ਬੰਦੇ ਨੇ ਗਲ ਚ ਢੋਲਕੀ ਪਾ ਲਈ ਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਜਣੇ ਰਲ ਕੇ ਕੀਰਤਨ ਕਰਨ ਲੱਗ ਪਏ।
ਸੇਵਕ ਕੀ ਓੜਕ ਨਿਭਾਈ ਪ੍ਰੀਤ,
ਹੁਣ ਕੀਰਤਨ ਦਾ ਸ਼ਬਦ ਵੀ ਇਹੋ ਜਿਹਾ ਗਾਉਣ ਲੱਗੇ ਜਿਹੜਾ ਪੂਰਾ ਢੁਕਦਾ ਸੀ ਉਸ ਸਮੇਂ ਤੇ। ਕੀ ਪੜ੍ਹਦੇ ਨੇ, ਕਹਿੰਦੇ ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਵੀ ਸੇਵਕ ਦੀ ਪ੍ਰੀਤ ਵੇਖੋ ਕਿੰਨੇ ਭਾਗ ਨੇ। ਗੁਰੂ ਘਰ ਆ ਕੇ ਮੌਤ ਹੋਈ ਹੈ, ਗੁਰਦੁਆਰੇ ਦੇ ਵਿੱਚ ਆ ਕੇ ਗੁਰੂ ਘਰ ਦੇ ਵਿੱਚ ਇਹਦੀ ਮੌਤ ਹੋਈ, ਕਿੰਨੇ ਵਧੀਆ ਭਾਗ ਨੇ ਇਹਦੇ। ਇਹਦੀ ਤਾਂ ਪ੍ਰੀਤ ਹੀ ਨਿਭ ਗਈ ਆ ਅੰਤ ਤਾਈਂ ਗੁਰੂ ਦੇ ਨਾਲ। ਏਦਾਂ ਦਾ ਸ਼ਬਦ ਪੜ੍ਹਦੇ ਹੋਏ ਗੁਰਬਾਣੀ ਦਾ ਇਹ ਨਾਲ ਨਾਲ ਚੱਲ ਪਏ। ਸੀੜੀ ਇਹਨਾਂ ਨੇ ਮੁਰਡਿਆਂ ਤੇ ਮੁਰਦੇ ਦੀ ਚੁੱਕੀ ਹੋਈ ਹੈ।
ਇਹ ਤੁਕ ਗਾਏ ਪ੍ਰੇਮ ਤਰ ਚੀਤ,
ਬੜੇ ਪਿਆਰ ਨਾਲ ਰੀਝ ਰੀਝ ਕੇ ਪੰਗਤੀ ਪੜ੍ਹ ਰਹੇ ਨੇ, ਉੱਚੀ ਉੱਚੀ ਆਵਾਜ਼ ਦੇ ਵਿੱਚ ਪੰਗਤੀ ਪੜ੍ਹੀ ਜਾਂਦੇ। ਸੇਵਕ ਕੀ ਓੜਕ ਨਿਭੀ ਪ੍ਰੀਤ, ਸੇਵਕ ਕੀ ਓੜਕ ਨਿਭੀ ਪ੍ਰੀਤ, ਏਦਾਂ ਇਹ ਪੰਗਤੀ ਉੱਚੀ ਉੱਚੀ ਆਵਾਜ਼ ਵਿੱਚ ਪੜ੍ਹਦੇ ਜਾ ਰਹੇ ਨੇ।
ਜਹਾਂ ਬਿਰਾਜ ਤੇ ਅੰਤਰ ਜਾਮੀ,
ਜਿੱਥੇ ਅੰਤਰ ਜਾਮੀ, ਹੁਣ ਸਤਿਗੁਰਾਂ ਕੋਲੋਂ ਕੀ ਲੁਕਿਆ ਸੀ ਇਹਨਾਂ ਨੇ ਸੋਚਿਆ ਬਾਅਦ ਵਿੱਚ, ਮਹਾਰਾਜ ਜੀ ਪਹਿਲਾਂ ਜਾਣਦੇ ਸੀ ਇਹਨਾਂ ਨੇ ਏਦਾਂ ਕਰਨਾ, ਇਹਨਾਂ ਨੇ ਸੋਚਿਆ ਬਾਅਦ ਵਿੱਚ ਹੈ ਕਿ ਅਸੀਂ ਏਦਾਂ ਦੀ ਸਲਾਹ ਕਰਨੀ ਹੈ, ਏਦਾਂ ਦਾ ਕੰਮ ਕਰਨਾ ਹੈ, ਪਰ ਮੇਰੇ ਅੰਤਰਯਾਮੀ ਸਤਿਗੁਰੂ ਪਹਿਲਾਂ ਹੀ ਜਾਣਦੇ ਸੀ ਇਹਨਾਂ ਨੇ ਆਹ ਕੁਝ ਕਰਨਾ। ਅੰਤਰਯਾਮੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿੱਥੇ ਬਿਰਾਜਮਾਨ ਸਨ,
ਤੈ ਕੋ ਆਏ ਠਗਨ ਇਤ ਸਵਾਮੀ,
ਉਧਰ ਨੂੰ ਲੈ ਆਏ ਉਹ ਜਿਹੜਾ ਮੁਰਦਾ ਮਾਰ ਕੇ ਪਾਇਆ ਹੋਇਆ ਨਾ, ਬਿਨਾਂ ਮਰਿਆ ਹੀ ਜੀਵਦਾ ਹੀ ਉਹ ਸੀੜੀ ਤੇ ਪਾਇਆ ਹੋਇਆ, ਤੇ ਲੈ ਕੇ ਉਸੇ ਪਾਸਿਓ ਲੰਘਣ ਲੱਗੇ ਵਿਖਾਣ ਵਾਸਤੇ ਗੁਰੂ ਸਾਹਿਬ ਨੂੰ, ਕਿ ਗੁਰੂ ਜੀ ਨੂੰ ਵੀ ਪਤਾ ਲੱਗ ਜੇ ਵੀ ਅਸੀਂ ਚੱਲੇ ਹਾਂ, ਗੁਰੂ ਜੀ ਨੂੰ ਵਿਖਾਣ ਵਾਸਤੇ, ਮਹਾਰਾਜ ਜੀ ਨੂੰ ਵੀ ਠੱਗਣ ਵਾਸਤੇ ਵੀ ਅਸੀਂ ਠੱਗ ਲਾਂਗੇ ਆਪਣੀ ਚਤੁਰਾਈ ਨਾਲ ਸਤਿਗੁਰਾਂ ਨੂੰ, ਏਦਾਂ ਦੀ ਬਿਰਤੀ ਲੈ ਕੇ ਉੱਥੋਂ ਲੰਘਣ ਲੱਗੇ।
ਕਮਲ ਬਿਲੋਚਨ ਤੇ ਤਿੰਨ ਹੇਰਾ,
ਗੁਰੂ ਕਲਗੀਧਰ ਦੇ ਨੇਤਰ ਕਮਲ ਨੇ, ਕਮਲ ਨੇਤਰਾਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ।
ਬੋਲੇ ਸ਼੍ਰੀ ਮੁਖ ਤੇ ਤਿਸ ਬੇਰਾ,
ਮਹਾਰਾਜ ਜੀ ਬੋਲੇ ਉਸ ਵੇਲੇ ਕਹਿਣ ਲੱਗੇ,
ਕੈਸੋ ਇਹ ਸੰਗਤ ਮੈਂ ਸ਼ੋਰ,
ਸੇਵਾਦਾਰ ਸੀ ਖੜਾ ਅਰਦਾਸੀਆ, ਮਹਾਰਾਜ ਜੀ ਕਹਿੰਦੇ ਬਈਆ ਬਾਹਰ ਰੋਲਾ ਕਾਹਦਾ, ਆ ਸ਼ੋਰ ਜਾ ਕਾਹਦਾ ਬਾਹਰੋਂ ਆ ਰਿਹਾ ਹੈ।
ਰੋਦਨ ਸ਼ਬਦ ਉਦਤ ਜੁਤ ਜੋਰ,
ਕਿਉਂਕਿ ਉਹਨਾਂ ਵਿੱਚੋਂ ਕਈ ਰੋਣ ਦਾ ਵੀ ਟਕਵੰਜ ਕਰ ਰਹੇ ਸੀ, ਰੋਂਦੇ ਤਾਂ ਘਰਾਂ ਦੇ ਕੰਮਾਂ ਨੂੰ ਸੀ, ਪਤਾ ਨੀ ਕੀ ਬਣਿਆ ਹੋਣਾ ਪਿੱਛੇ, ਪਤਾ ਨੀ ਹੁਣ ਸਾਡੀਆਂ ਡੰਗਰ ਕਿਹਨੇ ਸਾਂਭੇ ਹੋਣੇ ਨੇ, ਮਾਲ ਡੰਗਰ ਕਿਹਨੇ ਸਾਂਭਿਆ ਹੋਣਾ, ਤੇ ਉਹ ਰੋਣ ਵੀ ਰਹੇ ਸੀ ਵਿੱਚ, ਕਈ ਰੋਂਦੇ ਵੀ ਸਨ, ਤੇ ਮਹਾਰਾਜ ਜੀ ਕਹਿੰਦੇ ਵੀ ਕੋਈ ਰੋ ਰਿਹਾ ਬਾਹਰ, ਉਹ ਰੋਂਦੇ ਰੋਂਦੇ ਲੰਘ ਰਹੇ ਨੇ, ਨਾਲੇ ਸ਼ੋਰ ਜਿਹਾ ਵੀ ਸੁਣਦਾ ਵੀ ਪੰਗਤੀ ਵੀ ਸੁਣਾਈ ਦੇ ਰਹੀ ਹੈ, ਸੇਵਕ ਕੀ ਓੜਕ ਨਿਭੀ ਪ੍ਰੀਤ, ਵੇਖੋ ਤਾਂ ਸਹੀ ਭਾਈ ਬਾਹਰ ਕੀ ਹੋ ਰਿਹਾ।
ਇੱਕ ਸਿੱਖ ਸੁਣ ਬੂਜਨ ਕੋ ਤਾਇਓ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਇੱਕ ਸੇਵਾਦਾਰ ਬਾਹਰ ਗਿਆ ਤੇ ਪੁੱਛਣ ਵਾਸਤੇ ਪਹੁੰਚਿਆ,
ਕਿਉਂ ਤਾਏ ਕਿਉਂ ਸ਼ੋਰ ਮਚਾਇਓ?
ਲੱਗੇ ਬਈ ਕਿਉਂ ਦੌੜੇ ਜਾ ਰਹੇ ਹੋ, ਕਿਉਂ ਸ਼ੋਰ ਮਚਾ ਰਹੇ ਹੋ, ਕੀ ਗੱਲ ਹੈ?
ਸੁਣ ਪਿੱਖ ਪੁਨ ਹਟ ਭਾਖਤ ਪਾਇਓ।
ਸਾਰਾ ਕੁਝ ਵੇਖ ਲਿਆ, ਉਥੋਂ ਵੇਖ ਕੇ ਵਾਪਸ ਆਇਆ, ਆ ਕੇ ਕਲਗੀਧਰ ਜੀ ਨੂੰ ਕਹਿਣ ਲੱਗਾ,
ਹੁਕਮ ਸੱਤ ਇੱਕ ਸਿੱਖ ਹੋਏ ਗਏ ਹੋ।
ਲੱਗਾ ਮਹਾਰਾਜ ਜੀ ਇੱਕ ਸਿੱਖ ਚੜਾਈ ਕਰ ਗਿਆ, ਹੁਕਮ ਸੱਤ ਹੋ ਗਿਆ। ਹੁਕਮ ਸੱਤ ਦਾ ਮਤਲਬ ਹੁੰਦਾ ਵੀ ਚੜਾਈ ਕਰ ਗਿਆ ਇੱਕ ਸਿੱਖ। ਮਹਾਰਾਜ ਜੀ ਇੱਕ ਸਿੱਖ ਕੋਈ ਚੜਾਈ ਕਰ ਗਿਆ ਹੈ।
ਸ਼੍ਰੀ ਮੁਖ ਭਨਿਓ ਇਹਾਂ ਲੈ ਆਵੋ।
ਕਹਿੰਦੇ ਵੀ ਜਿਹੜਾ ਸਿੱਖ ਚੜਾਈ ਕਰ ਗਿਆ ਗੁਰੂ ਘਰ ਵਿੱਚ, ਜਿਹਦੀ ਕਹਿੰਦੇ ਨੇ ਪ੍ਰੀ ਤੋੜਕ ਤਾਂ ਹੀ ਨਿਭ ਗਈ ਹੈ, ਉਹਨੂੰ ਲਿਆਓ ਤਾਂ ਸਹੀ ਸਾਡੇ ਦਰਬਾਰ ਵਿੱਚ, ਸਾਡੇ ਕੋਲ ਤਾਂ ਲਿਆਓ, ਅਸੀਂ ਵੀ ਵੇਖੀਏ, ਅਸੀਂ ਵੀ ਉਹਦੇ ਦਰਸ਼ਨ ਕਰੀਏ ਵੀ ਕਿਹੜਾ ਸਿੱਖ ਜਿਹੜਾ ਚਲਾਣੇ ਕਰ ਗਿਆ। ਮਹਾਰਾਜ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ,
ਗਇਓ ਸਿੱਖ ਕੈ ਉਤਨੈ ਜਾਵੋ।
ਸਿੱਖ ਗਿਆ ਬਾਹਰ ਗੁਰੂ ਸਾਹਿਬ ਦਾ ਹੁਕਮ ਸੁਣ ਕੇ, ਉਹਨੇ ਜਾ ਕੇ ਉਹ ਜਿਹੜੇ ਜਾ ਰਹੇ ਸੀ ਨਾ ਸੀੜੀ ਚੁੱਕੀ, ਉਹਨਾਂ ਨੂੰ ਜਾ ਕੇ ਆਖਿਆ ਵੀ ਗੁਰੂ ਸਾਹਿਬ ਨੇ ਕਿਹਾ ਏਦਾਂ ਨਾ ਜਾਓ, ਤੁਸੀਂ ਸਿੱਧੇ ਪਹਿਲਾਂ ਗੁਰੂ ਸਾਹਿਬ ਜੀ ਨੇ ਤੁਹਾਨੂੰ ਆਪਣੇ ਸਭਾ ਵਿੱਚ ਆਪਣੇ ਦਰਬਾਰ ਵਿੱਚ ਬੁਲਾਇਆ ਹੈ,
ਆਪਣੇ ਸੰਗ ਤਾਂ ਲੈ ਆਇਓ।
ਜਿਹੜਾ ਮੁਰਦਾ ਹੈ ਤੁਹਾਡਾ ਇਹਨੂੰ ਵੀ ਆਪਣੇ ਨਾਲ ਲੈ ਕੇ ਆਓ।
ਸਨਮੁਖ ਜਿਤ ਗੁਰ ਦ੍ਰਿਸ਼ਟ ਲਗਾਇਓ।
ਲਿਆ ਕੇ ਇਹਨਾਂ ਨੇ ਉਹ ਮੁਰਦਾ, ਉਹ ਜਿਹੜੀ ਸੀੜੀ ਸੀ, ਲਿਆ ਕੇ ਸਤਿਗੁਰਾਂ ਦੇ ਸਾਹਮਣੇ ਰੱਖ ਦਿੱਤੀ, ਤੇ ਹੁਣ ਮਹਾਰਾਜ ਜੀ ਦੀ ਦ੍ਰਿਸ਼ਟੀ ਉਧਰ ਹੀ ਪਈ ਹੋਈ, ਮੁਰਦੇ ਵੱਲ ਹੀ ਮਹਾਰਾਜ ਜੀ ਵੇਖ ਰਹੇ ਨੇ।
ਤਰੇ ਉਤਾਰ ਚੌਂ ਦਿਸ਼ ਹੋਈ।
ਸਾਰੇ ਉਤਾਰ ਕੇ ਨਾ ਮੁਰਦੇ ਦੀ ਸੀੜੀ ਥੱਲੇ ਰੱਖ ਕੇ ਤੇ ਆਪ ਚਾਰੇ ਪਾਸੇ ਇਕੱਠੇ ਹੋ ਕੇ ਬਹਿ ਗਏ।
ਗਾਵਨ ਲੱਗੇ ਸ਼ਬਦ ਤੁਕ ਸੋਈ।
ਪੰਗਤੀ ਫੇਰ ਉਹੀ ਪੜਨ ਲੱਗ ਪਏ, ਸਤਿਗੁਰਾਂ ਦੇ ਕੋਲ ਵੀ ਆ ਕੇ ਨਾ ਕਹਿੰਦੇ ਸੇਵਕ ਕੀ ਓੜਕ ਨਿਭੀ ਪ੍ਰੀਤ। ਪੰਗਤੀ ਫੇਰ ਉਹੀ ਨਾਲ ਨਾਲ ਉਹਨਾਂ ਨੇ ਪੜ੍ਹਨੀ ਸ਼ੁਰੂ ਕਰ ਦਿੱਤੀ, ਗਾਉਣੀ ਸ਼ੁਰੂ ਕਰ ਦਿੱਤੀ।
ਉਮਗ ਉਮਗ ਕਰ ਪ੍ਰੇਮ ਵਿਸਾਲੇ।
ਉਮਗ ਉਮਗ ਕੇ, ਰੀਝ ਰੀਝ ਕੇ, ਉੱਚੀ ਸੁਰ ਦੇ ਵਿੱਚ ਬੜੇ ਖੁਸ਼ ਹੋ ਕੇ ਪੜ੍ਹਦੇ ਨੇ, ਸੇਵਕ ਕੀ ਓੜਕ ਨਿਭੀ ਪ੍ਰੀਤ, ਸੇਵਕ ਕੀ ਓੜਕ ਨਿਭੀ ਪ੍ਰੀਤ, ਉੱਚੀ ਉੱਚੀ ਆਵਾਜ਼ ਦੇ ਵਿੱਚ ਉਮਗ ਉਮਗ ਕੇ ਪੜ੍ਹਦੇ ਹਨ।
ਅਦਕ ਬਿਲੋਚਨ ਤੇ ਜਲ ਡਾਲੇ।
ਨਾਲੇ ਅੱਖਾਂ ਵਿੱਚੋਂ ਅਥਰੂ ਵਹਿ ਰਹੇ ਉਹਨਾਂ ਦੇ, ਗੁਰੂ ਸਾਹਿਬ ਨੂੰ ਵਿਖਾ ਰਹੇ ਨੇ ਵੀ ਸਾਨੂੰ ਬੜਾ ਡਾਢਾ ਦੁੱਖ ਹੈ, ਸਾਡਾ ਬੰਦਾ ਮਰ ਗਿਆ, ਸਾਡੇ ਨਾਲ ਆਇਆ ਸੀ, ਇਹਦੀ ਮੌਤ ਹੋ ਗਈ ਹੈ, ਤੇ ਅੱਖਾਂ ਚੋਂ ਅਥਰੂ ਵੀ ਵਹਾ ਰਹੇ ਨੇ, ਅੱਖਾਂ ਚੋਂ ਹੰਝੂ ਵੀ ਵਹਿ ਰਹੇ ਨੇ।
ਰੋਦਨ ਸ਼ਬਦ ਬੰਦ ਹੋਏ ਗਏ ਹੋ।
ਜਿਹੜਾ ਰੋਣ ਦਾ ਸ਼ਬਦ ਸੀ ਇੱਕਦਮ ਬੰਦ ਹੋ ਗਿਆ।
ਚਤਰ ਕਟੀ ਲੱਗ ਸਭ ਥਿਰ ਭਇਓ।
ਅੱਜ ਵੀ ਬੈਠੇ ਰਹੇ, ਕਹਿੰਦੇ ਪੜ੍ਹੀ ਜਾਓ ਸ਼ਬਦ ਜਿੰਨਾ ਚਿਰ ਪੜ੍ਹ ਹੁੰਦਾ। ਚਾਰ ਘੜੀਆਂ ਤਾਂ ਇਹਨਾਂ ਨੇ ਚੰਗਾ ਗੱਜ ਵੱਜ ਕੇ ਪੜ੍ਹਿਆ ਸ਼ਬਦ, ਸੇਵਕ ਕੀ ਓੜਕ ਨਿਭੀ ਪ੍ਰੀਤ, ਨਾਲੇ ਰੋਈ ਵੀ ਜਾਣ, ਹੁਣ ਝੂਠਾ ਮੁੱਠਾ ਰੋਣ ਵੀ ਕਿੰਨਾ ਕ। ਚਾਰ ਘੜੀਆਂ ਬੀਤ ਗਈਆਂ, ਮਹਾਰਾਜ ਜੀ ਬੈਠੇ ਰਹੇ, ਕਹਿੰਦੇ ਰੱਖੀ ਰੱਖੋ ਇੱਥੇ ਇਹਨੂੰ, ਤੁਸੀਂ ਵੀ ਬੈਠੇ ਰਹੋ। ਚਾਰ ਘੜੀਆਂ ਜਦੋਂ ਲੰਘ ਗਈਆਂ ਤੇ ਹੁਣ ਸਾਰੇ ਚੁੱਪ, ਆਖਿਰਕਾਰ ਹੋਣਾ ਹੀ ਸੀ, ਕਿੰਨਾ ਕੁ ਰੋਂਦੇ ਕੁਰਲਾਉਂਦੇ, ਕਿੰਨਾ ਕੁ ਹੋਰ ਜ਼ਿਆਦਾ ਉੱਚਾ ਉੱਚਾ ਪੜ੍ਹਦੇ, ਆਖਿਰਕਾਰ ਚਾਰ ਘੜੀਆਂ ਬਾਅਦ ਚੁੱਪ ਕਰ ਗਏ।
ਸਿੱਖ ਸਮੀਪ ਸਭਨ ਕੇ ਸਾਥ।
ਜਗਤ ਗੁਰੂ ਗੁਰੂ ਕਲਗੀਧਰ ਜੀ ਨੇ ਜਿੰਨੇ ਉਹ ਨਾਲ ਸਿੱਖ ਬੈਠੇ ਸੀ ਨਾ ਉਹਦੇ ਮੁਰਦੇ ਦੇ, ਮਹਾਰਾਜ ਜੀ ਉਹਨਾਂ ਵੱਲ ਵੇਖਿਆ।
ਅਵਲੋਕਤ ਬੋਲੇ ਗੁਰਨਾਥ।
ਜਗਤ ਗੁਰੂ ਪਾਤਸ਼ਾਹ ਗੁਰੂ ਕਲਗੀਧਰ ਜੀ ਬੋਲੇ, ਕਹਿਣ ਲੱਗੇ,
ਪੇਖ ਬਹੁਤ ਸਿੱਖੀ ਗੁਰ ਦੂਰੇ, ਗੁਰ ਘਰ ਕੀ ਪ੍ਰਤੀਤ ਤੇ ਊਰੇ।
ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਪੇਖ ਤਾਂ ਬਹੁਤ ਹੈ ਪਰ ਸਿੱਖੀ ਬੜੀ ਦੂਰ ਹੈ। ਪੇਖ ਬਹੁਤ ਹੈ, ਪੇਖੀ ਤਾਂ ਬੜੇ ਨੇ ਪਰ ਸਿੱਖੀ ਬੜੀ ਦੂਰ ਹੈ। ਸਿੱਖੀ ਨੂੰ ਨਿਭਾਉਣਾ ਉਹ ਬੜਾ ਔਖਾ ਹੈ। ਪੇਖੀ ਬਣਨਾ ਕੋਈ ਵੀ ਸਿੱਖ ਦਾ ਪੇਖ ਬਣਾ ਲਏਗਾ, ਪਰ ਅਸਲ ਵਿੱਚ ਸਿੱਖੀ ਨੂੰ ਕਮਾਉਣਾ ਉਹ ਭਾਈ ਬੜੀ ਦੂਰ ਦੀ ਗੱਲ ਹੈ। ਗੁਰੂ ਘਰ ਦੀ ਪ੍ਰਤੀਤ ਤੋਂ ਊਣੇ ਹਨ ਇਹ।
ਕਰੇ ਕੀਰਤਨ ਕਿਆ ਹੋਏ ਜਾਏ।
ਪ੍ਰਤੀਤ ਹੀ ਨਹੀਂ ਗੁਰੂ ਦੀ ਤੇ ਏਦਾਂ ਦਾ ਕੀਰਤਨ ਕਰਕੇ ਕੀ ਮਿਲੇਗਾ? ਜਿਹੜਾ ਕੀਰਤਨ ਕਰਤਾ ਕੀਰਤਨ ਹੀ ਰਹੇ ਸੀ ਨਾ, ਵੇਖਣ ਵਾਲੇ ਆਖਣਗੇ ਕੀਰਤਨ ਕਰ ਰਹੇ ਨੇ, ਪਰ ਏਦਾਂ ਦਾ ਕੀਰਤਨ ਕੀ ਸਵਾਰੇਗਾ ਜਿੱਦਾਂ ਦਾ ਇਹ ਕਰ ਰਹੇ ਸੀ। ਉੱਥੋਂ ਨਿਕਲਣ ਦਾ ਟਕਵੰਜ ਕਰ ਰਹੇ ਸੀ, ਪਖੰਡ ਕਰ ਰਹੇ ਸੀ। ਮਹਾਰਾਜ ਜੀ ਕਹਿੰਦੇ ਐਸਾ ਕੀਰਤਨ ਕਰਨ ਨਾਲ ਕੀ ਹੋਵੇਗਾ।
ਰੋਦਨ ਕਰੇ ਨੈ ਕਾਜ ਸਰਾਏ,
ਰੋ ਧੋ ਕੇ ਜਿਵੇਂ ਰੋ ਰਹੇ ਨੇ ਇਹ, ਏਦਾਂ ਰੋ ਕੇ ਨਹੀਂ ਕੰਮ ਸਰਦੇ, ਏਦਾਂ ਰੋ ਕੇ ਕੰਮ ਨਹੀਂ ਬਣਦੇ।
ਗੁਰ ਬਚ ਪਰ ਨੈ ਪ੍ਰੀਤ ਪ੍ਰਤੀਤੇ,
ਗੁਰੂ ਦੇ ਬਚਨਾਂ ਦੇ ਉੱਤੇ ਪ੍ਰਤੀਤ ਨਹੀਂ ਹੈ। ਜੇ ਗੁਰੂ ਦੇ ਬਚਨਾਂ ਦੇ ਉੱਤੇ ਪ੍ਰਤੀਤ ਨਹੀਂ ਹੈ, ਭਰੋਸਾ ਨਹੀਂ ਹੈ, ਤੇ ਏਦਾਂ ਦਾ ਝੂਠਾ ਰੋਣਾ ਧੋਣਾ ਵੀ ਕੀ ਕਰੇਗਾ।
ਕਰਤ ਸਰਬ ਕੁਛ ਗਮਨਤ ਰੀਤੇ,
ਇਸ ਤਰ੍ਹਾਂ ਨੂੰ ਖਾਲੀ ਏਦਾਂ ਦੇ ਜਿਹੜੇ ਕੰਮ ਕਰਦੇ ਨੇ ਨਾ, ਏਦਾਂ ਦਾ ਜਿਹੜਾ ਕੀਰਤਨਾ, ਜਿਹੜਾ ਪਖੰਡ ਵਾਲਾ, ਵਿਖਾਵੇ ਵਾਲਾ, ਰੋਣਾ ਧੋਣਾ ਕਰਦੇ ਨੇ, ਏਦਾਂ ਦਾ ਕੰਮ ਕਰਕੇ ਤਾਂ ਫਿਰ ਇਹੋ ਜਿਹੜੇ ਸਿੱਖ ਨੇ ਉਹ ਖਾਲੀ ਜਾਂਦੇ ਨੇ, ਉਹਨਾਂ ਨੂੰ ਕੁਝ ਨੀ ਮਿਲਦਾ, ਕੁਝ ਪੱਲੇ ਨੀ ਪੈਂਦਾ।
ਸਵਈਆ ਰੋਵ ਤੇਰੀ ਜਪਰੇ ਗੁਰਦੇਵ,
ਮਹਾਰਾਜ ਜੀ ਕਹਿੰਦੇ ਵੀ ਜੇ ਰੋਂਦਿਆਂ ਗੁਰੂ ਖੁਸ਼ ਹੁੰਦਾ, ਵੀ ਕੋਈ ਰੋਂਦਾ ਹੈ, ਹੁਣ ਕੋਈ ਆਖੇ ਜੇ ਮੈਂ ਰੋਵੀ ਜਾਵਾਂ ਤੇ ਗੁਰੂ ਮੇਰੇ ਤੇ ਖੁਸ਼ ਹੋ ਜਾਏਗਾ, ਵਿਖਾਵੇ ਕਰਕੇ ਰੋਈ ਜੇ, ਹਾਂ ਕਿਤੇ ਵਿਰਾਗ ਵਿੱਚ ਨੇਤਰਾਂ ਚੋਂ ਹੰਝੂ ਵਹਿਣ ਗੱਲ ਵੱਖਰੀ ਹੈ, ਪਰ ਜਿਵੇਂ ਆਹ ਰੋ ਰਹੇ ਸੀ ਵਿਖਾਵੇ ਕਰਕੇ, ਕਹਿੰਦੇ ਏਦਾਂ ਦਾ ਰੋਣਾ ਧੋਣਾ ਕਰਕੇ ਜੇ ਆਖੇ ਕੋਈ ਕਿ ਮੇਰੇ ਤੇ ਗੁਰੂ ਖੁਸ਼ ਹੋ ਜਾਏਗਾ।
ਮਾਰੇ ਕੋ ਰੋਵਤ ਹੈ ਮਿਲ ਨਾਰੀ,
ਜਦੋਂ ਕੋਈ ਬੰਦਾ ਮਰਦਾ ਉਦੋਂ ਇਸਤਰੀਆਂ ਘੱਟ ਰੋਂਦੀਆਂ ਨੇ, ਕਿੰਨੇ ਦੁਹੱਥੜੇ ਮਾਰਦੀਆਂ ਨੇ, ਕਿਵੇਂ ਸਿਰ ਪਿੱਟਦੀਆਂ ਨੇ, ਕਿਵੇਂ ਵਾਲ ਪੁੱਟਦੀਆਂ ਨੇ, ਫਿਰ ਉਹਨਾਂ ਤੇ ਤਾਂ ਗੁਰੂ ਬੜਾ ਚੇਤੀ ਖੁਸ਼ ਹੋ ਜਾਂਦਾ। ਜੇ ਰੋਂਦਿਆਂ ਹੀ ਗੁਰੂ ਖੁਸ਼ ਹੁੰਦਾ ਤੇ ਜਦੋਂ ਕੋਈ ਬੰਦਾ ਮਰਦਾ ਤੇ ਬੜੀਆਂ ਇਸਤਰੀਆਂ ਰੋਂਦੀਆਂ ਨੇ, ਉਹਨਾਂ ਤੇ ਗੁਰੂ ਖੁਸ਼ ਹੋ ਜਾਂਦਾ।
ਕੀਰਤਨ ਤੇ ਜਬ ਰੀਜ ਪਰੇ,
ਕੱਲਾ ਫੋਕਾ ਕੀਰਤਨ, ਵਿਖਾਵੇ ਦਾ ਕੀਰਤਨ, ਜਿਹੜਾ ਵਿਖਾਵੇ ਦਾ ਕੀਰਤਨ ਹੈ, ਪਖੰਡ ਕਰਕੇ ਕੀਤਾ ਹੋਇਆ ਕੀਰਤਨ ਹੈ, ਐਸਾ ਕੀਰਤਨ ਕਰਕੇ ਜੇ ਗੁਰੂ ਪ੍ਰਸੰਨ ਹੁੰਦਾ ਰੀਜ ਦਾ।
ਸ਼ੁਕ ਮੋਰ ਕਬੂਤਰ ਪੁਕਾਰੇ ਉਚਾਰੀ,
ਏਦਾਂ ਦਾ ਕੀਰਤਨ ਤਾਂ ਤੋਤਾ ਵੀ ਕਰਦਾ, ਮੋਰ ਵੀ ਬੜਾ ਸੋਹਣਾ ਮਿੱਠਾ ਮਿੱਠਾ ਬੋਲਦਾ, ਕਬੂਤਰ ਵੀ ਗੁਟਰ ਗੂੰ ਕਰਦੇ ਨੇ, ਇਹ ਵੀ ਤਾਂ ਪੁਕਾਰ ਕਰਦੇ ਨੇ, ਫਿਰ ਇਹਨਾਂ ਤੇ ਵੀ ਪ੍ਰਸੰਨ ਹੋ ਜਾਂਦਾ ਗੁਰੂ।
ਮੱਜਤ ਦਾਦਰ ਮੋਨ ਮਹੀਰੋ,
ਕਹਿੰਦੇ ਜੇ ਇਸ਼ਨਾਨ ਕੀਤੇ ਹੀ ਕੱਲਾ ਗੁਰੂ ਖੁਸ਼ ਹੁੰਦਾ ਤੇ ਡੱਡੂ ਰਹਿੰਦਾ ਹੀ ਪਾਣੀ ਵਿੱਚ ਹੈ, ਜਲ ਕੇ ਮੱਜਨ ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ। ਕਹਿੰਦੇ ਜੇ ਡੱਡੂ ਇਸ਼ਨਾਨ ਕੀਤੇ ਹੀ ਖੁਸ਼ ਹੋਣਾ ਹੁੰਦਾ ਗੁਰੂ ਨੇ, ਤੇ ਫਿਰ ਡੱਡੂ ਪਾਣੀ ਵਿੱਚ ਹੀ ਰਹਿੰਦਾ ਹੈ, ਫਿਰ ਜੇ ਚੁੱਪ ਰਹਿੰਦਿਆਂ ਖੁਸ਼ੀ ਮਿਲਦੀ ਹੋਵੇ ਤੇ ਕਿੰਨੇ ਪੰਛੀ ਨੇ ਜੰਗਲ ਦੇ ਜਿੰਨੇ ਬਨਸਪਤੀ ਹੈ ਉਹ ਦੱਸਦੇ ਹਨ।
ਬਾਨਰ ਕਾਨਨ ਫੁੱਲ ਫੁਲਾਰੀ,
ਕਹਿੰਦੇ ਜੰਗਲ ਦੇ ਕਿੰਨੇ ਫੁੱਲ ਨੇ, ਪੱਤੇ ਨੇ, ਫਲ ਨੇ, ਉਹ ਚੁੱਪ ਹੀ ਰਹਿੰਦੇ ਨੇ, ਦਰਖਤ ਬੋਲਦੇ ਨੇ ਕਿਤੇ, ਜੇ ਚੁੱਪ ਰਹਿ ਕੇ ਗੁਰੂ ਮਿਲਦਾ, ਗੁਰੂ ਦੀ ਪ੍ਰਸੰਨਤਾ ਮਿਲਦੀ ਤੇ ਦਰਖਤਾਂ ਤੇ ਨਾ ਗੁਰੂ ਦੀ ਕਿਰਪਾ ਹੋ ਜਾਂਦੀ, ਦਰਖਤਾਂ ਨੂੰ ਬ੍ਰਹਮ ਗਿਆਨ ਨਾ ਹੋ ਜਾਂਦਾ, ਉਹ ਵੀ ਤਾਂ ਚੁੱਪ ਰਹਿੰਦੇ ਨੇ।
ਪ੍ਰੀਤ ਪ੍ਰਤੀਤ ਕਿਲੇਸ਼ ਬਿਨਾ,
ਪਰਮੇਸ਼ਰ ਦੀ ਪ੍ਰੀਤ ਤੋਂ ਬਿਨਾ ਔਰ ਭਰੋਸੇ ਤੋਂ ਬਿਨਾ,
ਸਿੱਖ ਪੰਡਤ ਗਾਇਕ ਜਾਏ ਸੁਹਾਰੀ,
ਜੇ ਕੋਈ ਸਿੱਖ ਵੱਡਾ ਵਿਦਵਾਨ ਵੀ ਹੋਵੇ, ਬੜੀ ਵਿਦਿਆ ਪੜ੍ਹੀ ਹੋਵੇ ਤੇ ਬੜਾ ਸੁਰੀਲਾ ਗਾਉਂਦਾ ਵੀ ਹੋਵੇ, ਪਰ ਜੇ ਉਹਦੇ ਅੰਦਰ ਪ੍ਰਤੀਤ ਨਹੀਂ ਹੈ, ਪਿਆਰ ਨਹੀਂ ਹੈ, ਤੇ ਭਾਈ ਫਿਰ ਉਹ ਆਪਣੇ ਜਨਮ ਦੀ ਬਾਜੀ ਹਾਰ ਜਾਂਦੇ ਹਨ।
ਸ਼੍ਰੀ ਮੁਖ ਤੇ ਸੁਣ ਕੇ ਅਰਦਾਸੀਏ,
ਸਤਿਗੁਰੂ ਜੀ ਨੇ ਬਚਨ ਕਹੇ ਤੇ ਜਿਹੜਾ ਅਰਦਾਸੀਆ ਸਿੱਖ ਕੋਲ ਖੜਾ ਸੀ ਉਹਨੇ ਮਹਾਰਾਜ ਜੀ ਦੇ ਬਚਨ ਸੁਣੇ।
ਬੇਨਤੀ ਕੀ ਨਸ ਨਮਰ ਅਗਾਰੀ,
ਸਤਿਗੁਰਾਂ ਅੱਗੇ ਵਿਨਮਰ ਹੋ ਕੇ ਉਹ ਬੇਨਤੀ ਕਰਕੇ ਕਹਿਣ ਲੱਗਾ,
ਸੱਚ ਗੁਰੂ ਪਾਤਸ਼ਾਹ ਬੜੇ,
ਇਹ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ,
ਦਰਸ਼ਨ ਤੇ ਹੋਵਤ ਸਿੱਖ ਉਧਾਰੀ,
ਮਹਾਰਾਜ ਜੀ ਤੁਹਾਡੇ ਤਾਂ ਦਰਸ਼ਨ ਕੀਤੇ ਹੀ ਸਿੱਖ ਦਾ ਉਧਾਰ ਹੋ ਜਾਂਦਾ, ਤੁਹਾਡੇ ਦਰਸ਼ਨ ਇਤਨੇ ਵੱਡੇ ਨੇ, ਇਤਨੇ ਪ੍ਰਤਾਪੀ ਨੇ ਕਿ ਮਹਾਰਾਜ ਤੁਹਾਡੇ ਤਾਂ ਦਰਸ਼ਨ ਕੀਤੇ ਹੀ ਸਿੱਖ ਦਾ ਉਧਾਰ ਹੋ ਜਾਂਦਾ ਹੈ।
ਰਾਵਰ ਕੋ ਦਰਸ਼ਨ ਯਾਰ ਕੀਰਤਨ,
ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨੇ ਤੇ ਫਿਰ ਤੁਹਾਡੀ ਸਭਾ ਵਿੱਚ ਬੈਠ ਕੇ ਕੀਰਤਨ ਕਰਨਾ ਤੇ ਸੁਣਨਾ,
ਸਿੱਖ ਕਰੇ ਸਗਰੇ ਇਸ ਵਾਰੀ,
ਜਿੰਨੇ ਸਿੱਖ ਨੇ ਜੋ ਇਸ ਵਾਰ ਆਪ ਜੀ ਦੇ ਦਰਬਾਰ ਵਿੱਚ ਤੁਹਾਡੇ ਦਰਸ਼ਨ ਕਰਦੇ ਨੇ ਜਾਂ ਕੀਰਤਨ ਸੁਣਦੇ ਹਨ,
ਹੋਏ ਸਭ ਕੀ ਅਬ ਸ਼੍ਰੇ ਭਲੇ,
ਮਹਾਰਾਜ ਉਹਨਾਂ ਸਾਰਿਆਂ ਦੇ ਸ਼੍ਰੇ ਹੋ ਜਾਏ, ਉਹਨਾਂ ਸਾਰਿਆਂ ਦੀ ਕਲਿਆਣ ਹੋ ਜਾਏ। ਮਹਾਰਾਜ ਜਿਹੜੇ ਤੁਹਾਡੀ ਸਭਾ ਵਿੱਚ ਬੈਠ ਕੇ ਤੁਹਾਡੇ ਦਰਸ਼ਨ ਕਰ ਰਹੇ ਨੇ ਔਰ ਤੁਹਾਡਾ ਕੀਰਤਨ ਕਰ ਰਹੇ ਨੇ, ਉਹਨੇ ਤਾਂ ਅਰਦਾਸ ਕੀਤੀ ਜਿਹੜੇ ਉਹ ਬੈਠੇ ਸੀ। ਹੁਣ ਅਰਦਾਸੀਏ ਨੂੰ ਨਹੀਂ ਸੀ ਨਾ ਪਤਾ ਕਿ ਕੀ ਕਰ ਰਹੇ ਨੇ, ਉਹਨੇ ਤਾਂ ਆਖਿਆ ਮਹਾਰਾਜ ਇਹ ਕੀਰਤਨ ਕਰ ਰਹੇ ਨੇ, ਤੁਹਾਡੇ ਦਰਸ਼ਨ ਕਰ ਰਹੇ ਨੇ, ਇਹਨਾਂ ਦੀ ਕਲਿਆਣ ਕਰੋ, ਇਹਨਾਂ ਸਾਰਿਆਂ ਦੀ ਸ਼੍ਰੇ ਹੋਵੇ।
ਅੱਗ ਦੋਖ ਮਿਟੈ ਪ੍ਰਭੂ ਫੇਰ ਉਚਾਰੀ।
ਮਹਾਰਾਜ ਇਹਨਾਂ ਦੇ ਦੋਖ ਮਿਟ ਜਾਣ। ਜਦੋਂ ਅਰਦਾਸੀਏ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਕਲਗੀਧਰ ਜੀ ਫੇਰ ਬੋਲੇ,
ਦੋਹਰਾ ਮਨ ਮੁਖ ਹਾਰਤ ਜਗਤ ਮੈਂ ਗੁਰਮੁਖ ਜਾਵੇ ਜੀਤ।
ਮਹਾਰਾਜ ਜੀ ਕਹਿੰਦੇ ਜਿਹੜਾ ਮਨ ਮੁਖ ਹੈ ਉਹ ਇਸ ਜਗਤ ਵਿੱਚ ਹਾਰ ਜਾਂਦਾ ਹੈ, ਔਰ ਜਿਹੜਾ ਗੁਰਮੁਖ ਹੈ ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਜਾਂਦਾ ਹੈ। ਮਨਮੁਖ ਹਾਰ ਜਾਂਦਾ ਹੈ ਤੇ ਗੁਰਮੁਖ ਜਿੱਤ ਜਾਂਦਾ ਹੈ।
ਪ੍ਰਤ ਪਾਰਤ ਸਾਬਤ ਸਿਦਕ ਪ੍ਰੀਤ ਪ੍ਰਤੀਤੈ ਚੀਤ।
ਔਰ ਜਿਹੜੇ ਗੁਰਮੁਖ ਨੇ ਉਹ ਆਪਣੇ ਹਿਰਦੇ ਵਿੱਚ ਪੂਰਾ ਸਿਦਕ ਪਾਲਦੇ ਹਨ, ਭਰੋਸਾ ਪਾਲਦੇ ਹਨ। ਗੁਰਮੁਖਾਂ ਦੇ ਹਿਰਦੇ ਚ ਗੁਰੂ ਦੀ ਪ੍ਰੀਤ ਹੈ ਔਰ ਗੁਰੂ ਦੀ ਪ੍ਰਤੀਤ ਹੈ, ਗੁਰੂ ਦਾ ਭਰੋਸਾ ਹੈ।
ਸਵਈਆ ਸੂਰਜ ਕੋ ਦਰਸ਼ਨ ਕਰੇ ਸਭ।
ਕਹਿੰਦੇ ਏਦਾਂ ਤਾਂ ਸੂਰਜ ਦੇ ਸਾਰੇ ਦਰਸ਼ਨ ਕਰਦੇ ਨੇ, ਸਾਰੇ ਸੂਰਜ ਨੂੰ ਵੇਖਦੇ ਨੇ।
ਪਾਪ ਕਮਾਏ ਸੋ ਦੋਜਤ ਜਾਵੇ।
ਦਰਸ਼ਨ ਸੂਰਜ ਦੇ ਕਰਕੇ ਕੋਈ ਆਖੇ ਜੀ ਸਾਨੂੰ ਤਾਂ ਬੜਾ ਪੁੰਨ ਮਿਲ ਗਿਆ ਸੂਰਜ ਨੂੰ ਵੇਖ ਕੇ, ਪਰ ਕਰੀ ਪਾਪ ਜਾਣ ਤੇ ਨਾਲੇ ਸੂਰਜ ਦੇ ਦਰਸ਼ਨ ਕਰਕੇ ਆਖਣ ਜੀ ਸਾਡੇ ਤਾਂ ਪਾਪ ਧੋਤੇ ਗਏ ਨੇ। ਕਹਿੰਦੇ ਐਸਾ ਨਹੀਂ ਹੁੰਦਾ ਭਾਈ, ਜੇ ਸੂਰਜ ਦੇ ਦਰਸ਼ਨ ਕਰਦੇ, ਹੁਣ ਦਰਸ਼ਨਾਂ ਦੀ ਗੱਲ ਕਹੀ ਨਾ ਵੀ ਗੁਰੂ ਜੀ ਤੁਹਾਡੇ ਦਰਸ਼ਨ ਕਰ ਰਹੇ। ਮਹਾਰਾਜ ਕਹਿੰਦੇ ਏਦਾਂ ਤਾਂ ਸਾਰੇ ਹੀ ਸੂਰਜ ਦੇ ਦਰਸ਼ਨ ਕਰਦੇ ਰੋਜ਼, ਕਿਹੜਾ ਨੀ ਸੂਰਜ ਨੂੰ ਵੇਖਦਾ। ਪਰ ਜੇ ਪਾਪ ਕਰਦੇ ਨੇ ਤੇ ਪਾਪ ਕਰਕੇ ਫਿਰ ਨਰਕਾਂ ਵਿੱਚ ਦੋਜਕਾਂ ਚ ਜਾਂਦੇ ਹਨ।
ਪਾਣੀ ਸੋ ਦੇਵ ਨਹੀਂ ਜਗ ਪੀਤਰ।
ਜਿਹੜਾ ਪਾਣੀ ਹੈ, ਪਾਣੀ ਵਰਗਾ ਦੇਵਤਾ ਨਹੀਂ ਜਗਤ ਵਿੱਚ, ਪਾਣੀ ਬੜਾ ਵੱਡਾ ਦੇਵਤਾ ਹੈ।
ਪੇਟਤ ਤੀਰਥ ਪ੍ਰੇਤ ਬੁਲਾਵੇ।
ਹੁਣ ਜਦੋਂ ਤੱਕ ਜਿਉਂਦਾ ਉਦੋਂ ਤੱਕ ਤਾਂ ਤੀਰਥਾਂ ਵਿੱਚ ਨਹਾਉਂਦਾ ਤੇ ਕਹਿੰਦਾ ਪਵਿੱਤਰ ਹੋ ਗਿਆ, ਜਦੋਂ ਮਰ ਗਿਆ ਤੇ ਮਰਨ ਤੋਂ ਬਾਅਦ ਫਿਰ ਉਹਨੂੰ ਪ੍ਰੇਤ ਕਹਿਣ ਲੱਗ ਪੈਂਦੇ ਨੇ। ਉਹਨੇ ਨਹਾਤਾ ਤਾਂ ਤੀਰਥ ਵਿੱਚ ਹੀ ਸੀ ਨਾ, ਪਰ ਤੀਰਥ ਨਹਾਉਣ ਦਾ ਫਲ ਤਾਂ ਨਹੀਂ ਨਾ ਮਿਲਿਆ। ਕਹਿੰਦੇ ਮਰਨ ਤੋਂ ਬਾਅਦ ਉਹ ਪ੍ਰੇਤ ਬਣ ਗਿਆ ਤੇ ਫਿਰ ਤੀਰਥ ਦਾ ਇਹਦੇ ਵਿੱਚ ਕੀ ਦੋਸ਼ ਹੈ, ਜੇ ਪਾਪ ਕਰਮ ਉਹਨੇ ਆਪ ਕੀਤੇ ਨੇ ਜਿਹਨਾਂ ਕਰਮਾਂ ਕਰਕੇ ਇਹਨੂੰ ਪ੍ਰੇਤ ਬਣਨਾ ਪਿਆ ਹੈ।
ਇੰਦ ਕੇ ਤਾਰਾ ਕੇ ਪੌਣ ਸੋਰੇ ਸੋਰ।
ਕਹਿੰਦੇ ਇੰਦਰ ਹੈ, ਤਾਰੇ ਨੇ, ਪੌਣ ਹੈ, ਜਿੰਨੇ ਸੁਰੇਸ਼ਰ ਇੰਦਰ ਆਦਿਕ ਚੰਦਰਮਾ ਆਦਿਕ ਦੇਵਤੇ ਹਨ।
ਦੇਖਣ ਤੇ ਨੈ ਛੂਟਣ ਪਾਵੇ।
ਆਖੇ ਜੀ ਮੈਂ ਇਹਨਾਂ ਨੂੰ ਵੇਖਦਾ, ਕੱਲਾ ਵੇਖਣ ਨਾਲ ਛੁੱਟ ਜਾਏਗਾ ਕੋਈ, ਕੱਲਾ ਇਹਨਾਂ ਦੇ ਦਰਸ਼ਨ ਹੀ ਕਰੀ ਜਾਏ, ਵੇਖੀ ਜਾਵੇ, ਕੁਝ ਕਰੇ ਹੈ ਨਾ, ਕਮਾਈ ਕਰੇ ਨਾ, ਅਨੁਸ਼ਾਸਨ ਵਿੱਚ ਨਾ ਚੱਲੇ, ਭਗਤੀ ਕਰੇ ਨਾ, ਕਹਿੰਦੇ ਕਿਵੇਂ ਤਰ ਸਕਦਾ ਹੈ।
ਲੋਕ ਇੱਕ ਰੀਤ ਕੀ ਲਾਜ ਭਰੇ ਜਨ।
ਕਹਿੰਦੇ ਲੋਕ ਕਰੀਤੀਆਂ ਦੀ ਲਾਜ ਵਿੱਚ ਸ਼ਰਮ ਚ ਭਰੇ ਹੋਏ ਨੇ ਲੋਕ।
ਹੋਏ ਪਰ ਤੀਤ ਤੋਂ ਨਾਮ ਤਰਾਵੇ।
ਜੇ ਇਹਨਾਂ ਦੇ ਮਨ ਚ ਭਰੋਸਾ ਹੋਵੇ ਤੇ ਨਾਮ ਇਹਨਾਂ ਨੂੰ ਤਾਰ ਸਕਦਾ, ਨਾਮ ਬਿਨਾਂ ਨਹੀਂ ਇਹ ਤਰ ਸਕਦੇ। ਜੇ ਕਹਿਣ ਜੀ ਅਸੀਂ ਦਰਸ਼ਨ ਕਰ ਲਏ ਨੇ, ਇੰਨੇ ਨਾਲ ਹੀ ਸਾਡੀ ਕਲਿਆਣ, ਦਰਸ਼ਨਾਂ ਤੋਂ ਬਾਅਦ, ਦਰਸ਼ਨ ਤਾਂ ਸ਼ੁਰੂਆਤ ਹੈ, ਉਸ ਤੋਂ ਅੱਗੇ ਪ੍ਰਤੀਤ ਵੀ ਤਾਂ ਹੋਵੇ। ਸੂਰਜ ਨੂੰ ਤਾਂ ਰੋਜ਼ ਸਾਰੇ ਵੇਖਦੇ ਨੇ, ਪਰ ਪ੍ਰਤੀਤ ਕਿੰਨਿਆਂ ਕ ਦੇ ਮਨ ਚ ਹੈ। ਦਰਸ਼ਨ ਗੁਰੂ ਸਾਹਿਬ ਦੇ ਵੀ ਬੜੇ ਕਰਦੇ ਨੇ, ਪਰ ਕਿੰਨਿਆਂ ਕ ਦੇ ਮਨਾਂ ਚ ਭਰੋਸਾ ਹੈ ਕਿ ਮੇਰਾ ਗੁਰੂ ਮੇਰੀ ਬਾਂਹ ਫੜ ਕੇ ਤਾਰੇਗਾ, ਭਰੋਸਾ ਕਿੰਨਿਆਂ ਕ ਦੇ ਮਨਾਂ ਚ ਹੈ। ਤਾਰਨਾ ਤਾਂ ਪ੍ਰਤੀਤ ਨੇ ਹੈ ਨਾ, ਤਾਰਨਾ ਤਾਂ ਭਰੋਸੇ ਨੇ ਹੈ, ਜਿਹੜੇ ਨਾਮ ਜਪਣਗੇ ਨਾਮ ਉਹਨਾਂ ਨੂੰ ਇਹ ਸੰਸਾਰ ਤੋਂ ਤਾਰੇਗਾ।
ਜੋ ਪਈ ਪ੍ਰੀਤ ਪ੍ਰਤੀਤ ਬਹੀਨੇ ਲੋਕ।
ਪ੍ਰੀਤ ਤੇ ਪ੍ਰਤੀਤ ਤੋਂ ਮਹੋਣੇ ਲੋਕ ਹਨ।
ਜਨਮ ਮਰਨ ਨਿਤ ਪ੍ਰਾਪਤ ਸ਼ੋਕ।
ਜੰਮਦੇ ਮਰਦੇ ਰਹਿੰਦੇ ਨੇ, ਉਹਨਾਂ ਨੂੰ ਸ਼ੋਗ ਹੀ ਸ਼ੋਗ ਹੁੰਦੇ ਹਨ।
ਸਿਦਕ ਨਰ ਦੇ ਰਚੀ ਹੋ ਪਰ ਪੰਚ।
ਕਹਿੰਦੇ ਇਹਨਾਂ ਦੇ ਮਨ ਚ ਭਰੋਸਾ ਨਹੀਂ, ਅਰਦਾਸੀਏ ਸਿੱਖ ਨੂੰ ਕਹਿੰਦੇ, ਕਹਿੰਦੇ ਇਹਨਾਂ ਦੇ ਮਨ ਚ ਸਿਦਕ ਥੋੜੀ ਹੈ, ਇਹਨਾਂ ਤੇ ਪ੍ਰਪੰਚ ਰਚਿਆ ਸਾਡੇ ਸਾਹਮਣੇ, ਇਹਨਾਂ ਨੇ ਤਾਂ ਪ੍ਰਪੰਚ ਰਚਿਆ, ਝੂਠ ਰਚਿਆ, ਛਲ ਕੀਤਾ ਹੈ।
ਦੇਖਾ ਦੇਖੀ ਹੋਏ ਨਰ ਸੰਚ,
ਵੇਖਾ ਵੇਖੀ ਸਾਰੇ ਇਕੱਠੇ ਹੋ ਗਏ ਹਨ।
ਜੇ ਪਰਖਿਓ ਚਾਹਤ ਇਨ ਤਾਈ,
ਵੇਖੋ ਮੇਲਾ ਕਿੰਨਾ ਸੀ ਹਜ਼ਾਰਾਂ ਦਾ, ਪਰ ਜੇ ਹੁਣ ਅਸੀਂ ਇਹਨਾਂ ਨੂੰ ਪਰਖਣਾ ਚਾਹਿਆ ਵੀ ਕਿੰਨੇ ਕੁ ਖਰੇ ਉਤਰਦੇ ਨੇ, ਤੇ ਆਹ ਹਾਲਤ ਹੈ ਇਹਨਾਂ ਦੀ, ਆਹ ਸਾਹਮਣੇ ਦਿਸ ਰਹੀ ਹੈ ਤੈਨੂੰ। ਕਹਿੰਦੇ ਅਸੀਂ ਤਾਂ ਪਰਖਣਾ ਸੀ ਇਹਨਾਂ ਨੂੰ, ਕਹਿੰਦੇ ਵੇਖਾ ਵੇਖੀ ਤਾਂ ਬੜੇ ਇਕੱਠੇ ਹੋ ਜਾਂਦੇ ਨੇ ਮੇਲਿਆਂ ਵਿੱਚ, ਪਰ ਪਰਖਣ ਵੇਲੇ ਗੱਲ ਸਮਝ ਵਿੱਚ ਆਉਂਦੀ ਹੈ ਕਿ ਕਿੰਨੇ ਕੁ ਖਰੇ ਤੇ ਸਾਬਤ ਉਤਰਦੇ ਨੇ।
ਮੌਨ ਤਾਰ ਲਿਓ ਅਗਨ ਲੁਕਾਈ,
ਮਹਾਰਾਜ ਜੀ ਅਰਦਾਸੀਏ ਨੂੰ ਕਹਿੰਦੇ ਹੋਲੇ ਜੀ ਬੋਲੇ ਵੀ ਉਹਨਾਂ ਨੂੰ ਨਾ ਸੁਣੇ। ਮਹਾਰਾਜ ਜੀ ਕਹਿੰਦੇ ਏਦਾਂ ਕਰ ਵੀ ਚੁੱਪ ਚਾਪ ਅੰਦਰ ਜਾ ਲੰਗਰ ਦੇ ਵਿੱਚ, ਉੱਥੋਂ ਇੱਕ ਚੁਆਤੀ ਲੈ ਆ ਅੱਗ ਦੀ, ਤੈਨੂੰ ਹੁਣੇ ਵਿਖਾਉਂਦੇ ਆ ਇਹਨਾਂ ਨੇ ਕੀ ਪ੍ਰਪੰਚ ਰਚਿਆ, ਸਾਹਮਣੇ ਵਿਖਾ ਦਿੰਦੇ ਆ ਤੈਨੂੰ ਕਿੱਦਾਂ ਦਾ ਛਲ ਕਰ ਰਹੇ ਨੇ, ਜਿਹਨਾਂ ਨੂੰ ਤੂੰ ਕਹਿੰਦਾ ਨਾ ਵੀ ਮਹਾਰਾਜ ਇਹ ਤੁਹਾਡੇ ਦਰਸ਼ਨ ਕਰ ਰਹੇ ਨੇ, ਕੀਰਤਨ ਕਰ ਰਹੇ ਨੇ, ਇਹਨਾਂ ਦਾ ਉਧਾਰ ਕਰੋ, ਵੇਖ ਇਹਨਾਂ ਦੀ ਉਧਾਰ ਹੋਣ ਵਾਲੀ ਆਦਤ ਹੈ ਜੋ ਇਹ ਕਰ ਰਹੇ ਨੇ। ਏਦਾਂ ਕਰ ਵੀ ਜਾ ਕੇ ਇੱਕ ਅੱਗ ਦੀ ਚੁਆਤੀ ਲੈ ਕੇ ਆ,
ਜਵਲਤੀ ਦੇਹੋ ਮ੍ਰਿਤਕ ਕੇ ਤਰੇ,
ਜਿਹੜੀ ਚੁਆਤੀ ਅੱਗ ਦੀ, ਜਿਹੜਾ ਮੁਰਦਾ ਆ ਨਾ ਇਹਦੇ ਥੱਲੇ ਲਿਆ ਕੇ ਰੱਖ ਦੇ ਹੋਲੇ ਜੀ। ਇਹ ਤਾਂ ਮੁਰਦਾ, ਜੇ ਮੁਰਦਾ ਹੋਇਆ ਮੁਰਦੇ ਨੂੰ ਤਾਂ ਉਦਾਂ ਵੀ ਅੱਗ ਚ ਹੀ ਫੂਕਣਾ ਇਹਨਾਂ ਨੇ, ਜੇ ਮਾੜੀ ਜੀ ਲੱਗ ਵੀ ਜਾਏਗੀ ਤਾਂ ਕੀ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਉਹ ਅੱਗ ਦੀ ਚੁਆਤੀ ਲਿਆ ਕੇ ਮੁਰਦੇ ਦੇ ਥੱਲੇ ਰੱਖ ਦੇਈ,
ਅਪਰਨ ਕੋ ਨੈ ਜਿਮ ਲੱਖ ਪਰੇ,
ਪਰ ਕਿਸੇ ਹੋਰ ਨੂੰ ਨਾ ਪਤਾ ਲੱਗੇ, ਇਹੋ ਜੇ ਢੰਗ ਨਾਲ ਸਕੀਮ ਦੇ ਨਾਲ ਚੰਗੀ ਵਿਧੀ ਦੇ ਨਾਲ ਲੈ ਕੇ ਆਈ।
ਬਿਸਮੇ ਉਹ ਬਚਨ ਮਾਨੇ ਅਰਦਾਸੀ,
ਹੁਣ ਅਰਦਾਸੀਆ ਤਾਂ ਹੈਰਾਨ ਸੀ ਵੀ ਮੁਰਦੇ ਨੂੰ ਕੀ ਚੁਆਤੀ ਲਾਣੀ, ਉਹਨੂੰ ਕੀ ਪਤਾ ਸੀ ਮੁਰਦਾ ਹੈ ਹੀ ਨੀ, ਇਹ ਤਾਂ ਚੰਗਾ ਭਲਾ ਜਿਉਂਦਾ ਜਾਗਦਾ ਬੰਦਾ ਲੇਟਿਆ ਹੋਇਆ। ਉਹਨੇ ਹੈਰਾਨੀ ਦੇ ਨਾਲ, ਪਰ ਗੁਰੂ ਦੀ ਆਗਿਆ ਸੀ, ਉਹ ਗਿਆ ਜਾ ਕੇ ਚੁਆਤੀ ਲਿਆਇਆ।
ਉਤਲਾਵਤ ਗਮਨਿਓ ਤਜ ਪਾਸੀ,
ਬੜੀ ਛੇਤੀ ਨਾਲ ਗੁਰੂ ਜੀ ਦੇ ਪਾਸੋਂ ਗਿਆ।
ਜਵਲਤੀ ਦੇਗ ਬਿਕੇ ਵੱਡ ਪਾਠੀ,
ਭੱਠੀ ਬਲਦੀ ਸੀ ਅੱਗ ਦੇ ਉੱਤੇ, ਦੇਗ ਰੱਖੀ ਹੋਈ ਸੀ।
ਤੈ ਤੇਲੀ ਨਸ ਅਗਨ ਮੁਆਠੀ,
ਉੱਥੋਂ ਇੱਕ ਅੱਗ ਦੀ ਮੁਆਠੀ ਚੁਆਤੀ ਜਿਹੜੀ ਸੀ ਉਹ ਲੈ ਲਈ ਸਿੱਖ ਨੇ।
ਆਵਤ ਪਾਤੈ ਥਲ ਉਤਲਾਤਾ,
ਬਲਦੀ ਬਲਦੀ ਚੁਆਤੀ ਲੈ ਕੇ ਬੜੀ ਛੇਤੀ ਨਾਲ ਉੱਥੇ ਆ ਗਿਆ ਜਿੱਥੇ ਉਹ ਮੁਰਦਾ ਰੱਖਿਆ ਹੋਇਆ ਸੀ।
ਜਵਲਤ ਹੱਥ ਮੈਂ ਗਯੋ ਚੁਮਾਤਾ,
ਚੁਆਤੀ ਹੱਥ ਦੇ ਵਿੱਚ ਬਲੀ ਹੋਈ, ਜਲਦੀ ਹੋਈ, ਫੜੀ ਹੋਈ ਹੈ।
ਦਿਓ ਮ੍ਰਿਤਕ ਕੇ ਸੀਡੀ ਤਰੇ,
ਜਿਹੜਾ ਮੁਰਦਾ ਪਾਇਆ ਹੋਇਆ ਸੀ ਉਹਦੀ ਸੀਡੀ ਦੇ ਥੱਲੇ ਉਹ ਬਲਦੀ ਹੋਈ ਚੁਆਤੀ ਸਿੱਖ ਨੇ ਰੱਖ ਦਿੱਤੀ।
ਜਿਮ ਗੁਰ ਤਾਈ ਤਥਾਈ ਕਰੇ,
ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਉਸੇ ਤਰ੍ਹਾਂ ਉਸ ਸਿੱਖ ਨੇ ਕੀਤਾ।
ਅਗਨ ਸੇਕ ਤਨ ਜਰ ਬੇ ਲਾਗਾ,
ਅੱਗ ਧੁਖਣ ਲੱਗ ਪਈ ਥੱਲਿਓ, ਜਿਹੜੇ ਕੱਪੜੇ ਸੀ ਉਹਨਾਂ ਨੂੰ ਅੱਗ ਲੱਗੀ, ਜਦੋਂ ਅੱਗ ਧੁਖ ਕੇ ਉਹਨੂੰ ਗਰਮ ਲੱਗਣ ਲੱਗੀ, ਸੇਕ ਲੱਗਣ ਲੱਗਾ ਮੁਰਦੇ ਨੂੰ।
ਸਹਿ ਕਿਮ ਸਕੇ ਚਹਿਤ ਤਬ ਪਾਗਾ,
ਮਰਿਆ ਹੁੰਦਾ ਤੇ ਸਹਿ ਲੈਂਦਾ ਪਰ ਜਿਉਂਦਾ ਜਾਗਦਾ ਸੀ, ਹੁਣ ਅੱਗ ਕਿੱਥੇ ਸਹੀ ਜਾਂਦੀ ਹੈ ਜੇ ਮਾੜਾ ਜਿਹਾ ਵੀ ਸੇਕ ਲੱਗੇ। ਕਹਿੰਦੇ ਉਸੇ ਵਕਤ ਉੱਠ ਕੇ ਭੱਜ ਪਿਆ।
ਸਭ ਗਿਣਤੀ ਤਜ ਫਾਰ ਦੁਸ਼ਾਲਾ,
ਉੱਤੇ ਦੁਸ਼ਾਲਾ ਮੁਰਦੇ ਦੇ ਪਾਇਆ ਹੋਇਆ ਸੀ ਨਾ, ਪਾੜ ਕੇ ਦੁਸ਼ਾਲਾ ਸਾਰੀਆਂ ਗਿਣਤੀਆਂ ਛੱਡ ਕੇ।
ਤਜਿਓ ਕਫਨ ਕੋ ਤੂਰਨ ਚਾਲਾ,
ਕਫਨ ਪਾਇਆ ਹੋਇਆ ਸਰੀਰ ਤੇ, ਖਫਣ ਉਹ ਵੀ ਪਾੜ ਦਿੱਤਾ ਉਹਨੇ, ਤੇ ਪਾੜ ਕੇ ਖੱਪਣ ਉੱਤੇ ਜਿਹੜਾ ਦੁਸ਼ਾਲਾ ਪਾਇਆ ਉਹਨੂੰ ਪਾਸੇ ਸੁੱਟ ਕੇ ਦੌੜ ਪਿਆ।
ਭਾਗ ਗਯੋ ਚੀਰਤ ਵੱਡ ਪੀਰ,
ਜਿਹੜੇ ਪੀੜ ਸੀ ਆਲੇ ਦੁਆਲੇ ਉਹਨਾਂ ਨੂੰ ਚੀਰਦਾ ਹੋਇਆ ਨਿਕਲ ਗਿਆ, ਭੱਜ ਗਿਆ।
ਮੈਂ ਤੇਰ ਪਾਇਓ ਕਿਸੀ ਕੇ ਤੀਰ,
ਕਿਸੇ ਦੇ ਕੋਲ ਨੀ ਖਲੋਤਾ, ਸੇਕ ਇੰਨਾ ਜ਼ਿਆਦਾ ਲੱਗਾ ਸੀ, ਅੱਗ ਇੰਨੀ ਜ਼ਿਆਦਾ ਲੱਗੀ ਸੀ ਕਿ ਕਿਸੇ ਦੇ ਕੋਲ ਨੀ ਖਲੋਤਾ।
ਨਰ ਸੰਗਤ ਕੇ ਸਭ ਬਿਸਮਾਏ,
ਜਿੰਨੀ ਸੰਗਤ ਸੀ ਉੱਥੇ ਆਲੇ ਦੁਆਲੇ ਬੈਠੀ ਸਭ ਹੈਰਾਨ ਹੋ ਗਏ।
ਇਹ ਭਾਣਾ ਕਿਆ ਗੁਰ ਵਰਤਾਏ,
ਗੁਰੂ ਸਾਹਿਬ ਨੇ ਕੀ ਭਾਣਾ ਵਰਤਾਇਆ ਹੈ।
ਕੀਰਤਨੀਏ ਸਿੱਖ ਸ਼ਵ ਕਰ ਕੇਰੇ,
ਉਹ ਜਿਹੜੇ ਨਾਲ ਦੇ ਸੰਗਤ ਹੋਰ ਵੀ ਬੈਠੀ ਸੀ ਨਾ, ਜਿਹੜੇ ਉਹ ਨਾਲ ਦੇ ਸੀ ਜਿਹੜੇ ਲੈ ਕੇ ਜਾ ਰਹੇ ਸੀ ਮੁਰਦਾ ਬਣਾ ਕੇ, ਉਹ ਜਿਹੜੇ ਕੀਰਤਨ ਕਰ ਰਹੇ ਸਨ
ਪਿਖੇ ਸ਼ਰਮਿੰਦਤ ਪਾਏ ਕਨੇਰੇ
ਵੇਖ ਕੇ ਬੜੇ ਸ਼ਰਮਿੰਦਾ ਹੋਏ ਬਹੁਤ ਜ਼ਿਆਦਾ ਸ਼ਰਮਸਾਰ ਹੋਏ
ਲਾਜ ਸਬਨ ਕੀ ਆਖਣ ਆਈ
ਸਾਰਿਆਂ ਦੀਆਂ ਅੱਖਾਂ ਵਿਚ ਸ਼ਰਮ ਆ ਗਈ ਲਾਜ ਆ ਗਈ
ਗੁਰ ਸਨਮੁਖ ਨੇ ਨਾਰ ਉਠਾਈ
ਕਿਸੇ ਨੇ ਸਤਿਗੁਰਾਂ ਦੇ ਸਾਹਮਣੇ ਸਿਰ ਚੁੱਕ ਕੇ ਗਿੱਚੀ ਚੁੱਕ ਕੇ ਨਹੀਂ ਵੇਖਿਆ
ਸ਼੍ਰੀ ਕਲਗੀ ਧਰ ਦੇਖ ਬਖਾਨਾ
ਕਲਗੀ ਧਰ ਜੀ ਵੇਖ ਕੇ ਬੋਲੇ ਕਹਿਣ ਲੱਗੇ
ਤੁਮਰੋ ਕੀਰਤਨ ਫਲਿਓ ਮਾਨਾ
ਮਹਾਰਾਜ ਜੀ ਕਹਿੰਦੇ ਹੋ ਸਿੱਖੋ ਤੁਹਾਡਾ ਕੀਰਤਨ ਕਿੰਨਾ ਫਲਿਆ ਵੇਖੋ ਜਿਹੜਾ ਤੁਸੀਂ ਕੀਰਤਨ ਕਰਦੇ ਸੀ ਸੇਵਕ ਕੀ ਓੜਕ ਨਿਭੀ ਪ੍ਰੀਤ ਬੜਾ ਫਲਿਆ ਤੁਹਾਡਾ ਕੀਰਤਨ ਕੀਤਾ ਹੋਇਆ
ਸਿੱਖੋ ਸ਼ਬਦ ਸੁਪ੍ਰੇਮ ਉਚਾਰਿਓ
ਸਿੱਖੋ ਤੁਸੀਂ ਕਿੰਨੇ ਪਿਆਰ ਨਾਲ ਸ਼ਬਦ ਉਚਾਰਿਆ ਕਿੰਨੇ ਪਿਆਰ ਨਾਲ ਸ਼ਬਦ ਗਾਇਆ ਹੈ
ਸਣੇ ਦੇ ਇਹ ਸਵਰਗ ਸਿਧਾਰਿਓ
ਤੁਹਾਡਾ ਜਿਹੜਾ ਮੁਰਦਾ ਸੀ ਸਣੇ ਦੇ ਸਵਰਗ ਨੂੰ ਤੁਰ ਪਿਆ ਵੇਖੋ ਮਹਾਰਾਜ ਜੀ ਕਹਿੰਦੇ ਇੰਨਾ ਪਿਆਰ ਨਾਲ ਗਾਇਆ ਸ਼ਬਦ ਤੁਹਾਡੇ ਦਾ ਇੰਨਾ ਅਸਰ ਹੋਇਆ ਕਿ ਤੁਹਾਡਾ ਜਿਹੜਾ ਇਹ ਮੁਰਦਾ ਸੀ ਸਣੇ ਦੇ ਸਵਰਗ ਨੂੰ ਸਿਧਾਰ ਗਿਆ
ਤਬ ਸਿੱਖਣ ਸਭ ਮਸਤਕ ਟੇਕੇ
ਹੋਰ ਸ਼ਰਮਿੰਦਾ ਹੋ ਗਏ ਮਹਾਰਾਜ ਜੀ ਦੇ ਚਰਨਾਂ ਤੇ ਝੁੱਕ ਕੇ ਡਿੱਗ ਪਏ ਮੱਥਾ ਟੇਕਣ ਲੱਗੇ
ਪਾਤਸ਼ਾਹ ਸੱਚ ਜਲਦ ਬਿਵੇਕੇ
ਸੱਚੇ ਪਾਤਸ਼ਾਹ ਤੁਸੀਂ ਸੱਚੇ ਹੋ ਜਲਦ ਬਿਵੇਕ ਹੋ
ਤੁਮਰੀ ਗਤ ਤੁਮ ਹੀ ਪ੍ਰਭ ਜਾਨੋ ਕਿਸ ਮੈਂ ਸ਼ਕਤ ਜੋਲੇ ਪਛਾਨੋ
ਮਹਾਰਾਜ ਤੁਹਾਡੀ ਗੱਤ ਤੁਸੀਂ ਜਾਣਦੇ ਹੋ ਕਿਹਦੇ ਚ ਇੰਨੀ ਸ਼ਕਤੀ ਹੈ ਜਿਹੜਾ ਤੁਹਾਨੂੰ ਪਛਾਣ ਸਕੇ
ਦਇਆ ਸਿੰਧ ਤਬ ਸਬਨ ਸੁਣਾਇਓ
ਦਇਆ ਸਿੰਧ ਗੁਰੂ ਕਲਗੀਧਰ ਜੀ ਉਸ ਵੇਲੇ ਫਿਰ ਬੋਲੇ
ਸਿੱਖੋ ਜੋ ਪਰਪੰਚ ਬਣਾਇਓ
ਕਹਿੰਦੇ ਭਾਈ ਸਿੱਖੋ ਜਿਹੜਾ ਇਹ ਤੁਸੀਂ ਪਰਪੰਚ ਕੀਤਾ ਸੀ ਨਾ ਛਲ ਰਚਿਆ ਸੀ
ਕਰ ਪੂਰਾ ਗਮਨਤ ਨਿਜ ਭਵਨੂ
ਜੇ ਤੁਸੀਂ ਇਹ ਛਲ ਕਰਕੇ ਆਪਣੇ ਘਰ ਟੁਰ ਵੀ ਜਾਂਦੇ ਤੁਹਾਨੂੰ ਜਾਣ ਦਿੰਦੇ ਅਸੀਂ ਤੁਸੀਂ ਇਹ ਛਲ ਕਰਕੇ ਆਪਣੇ ਘਰ ਚਲੇ ਜਾਂਦੇ
ਚਰਚਾ ਕਰਤ ਨਾ ਜਾਣਿਓ ਕਵ ਨੂੰ
ਤੁਸੀਂ ਜਾ ਕੇ ਚਰਚਾ ਕਰਨੀ ਸੀ ਵੇਖੋ ਅਸੀਂ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਵੇਖੋ ਅਸੀਂ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਬੰਦਾ ਵੀ ਨਹੀਂ ਮਰਿਆ ਪਰ ਅਸੀਂ ਉਹਨੂੰ ਓਦਾਂ ਹੀ ਝੂਠਾ ਮਾਰ ਕੇ ਮੁਰਦਾ ਬਣਾ ਕੇ ਲੈ ਆਏ ਕਿਸੇ ਨੂੰ ਪਤਾ ਨਹੀਂ ਲੱਗਾ
ਅਪਰ ਨਰਨ ਸਮ ਹਮ ਕੋ ਜਾਣਤ
ਤੁਸੀਂ ਕਹਿਣਾ ਸੀ ਵੇਖੋ ਗੁਰੂ ਜੀ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਅਸੀਂ ਇੰਨੇ ਸਕੀਮੀ ਆ ਵੀ ਗੁਰੂ ਜੀ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਮਹਾਰਾਜ ਜੀ ਕਹਿੰਦੇ ਤੁਸੀਂ ਇਹ ਸਮਝਣਾ ਸੀ ਵੀ ਗੁਰੂ ਵੀ ਆਮ ਬੰਦਿਆਂ ਵਰਗਾ ਹੀ ਹੈ
ਸਿੱਖੀ ਸਿਦਕ ਹਿਰਦੇ ਤੋਂ ਮਹਾਨਤ
ਤੁਹਾਡੇ ਮਨ ਨੂੰ ਸਿੱਖੀ ਸਿਦਕ ਚਲਾ ਜਾਣਾ ਸੀ ਵੀ ਗੁਰੂ ਨੂੰ ਕਿਹੜਾ ਪਤਾ ਲੱਗਾ ਤੁਸੀਂ ਸਾਨੂੰ ਆਮ ਬੰਦਿਆਂ ਵਾਂਗੂ ਹੀ ਸਮਝਣ ਲੱਗ ਪੈਣਾ ਸੀ ਤੁਹਾਡਾ ਸਿੱਖੀ ਸਿਦਕ ਅੰਦਰੋਂ ਚਲਾ ਜਾਣਾ ਸੀ
ਯਾ ਤੇ ਨੈ ਪ੍ਰਾਪਤ ਕਲਿਆਣ
ਤੁਹਾਨੂੰ ਕਲਿਆਣ ਨਹੀਂ ਸੀ ਮਿਲਣੀ ਮੁਕਤੀ ਨਹੀਂ ਸੀ ਮਿਲਣੀ
ਹੋਤ ਨਰਕ ਕੀ ਗਤੀ ਨਿਦਾਨ
ਸਿੱਖੀ ਸਿਦਕ ਤੋਂ ਵੀ ਹੋਣੇ ਹੋ ਕੇ ਤੁਸੀਂ ਨਰਕਾਂ ਚ ਜਾਣਾ ਸੀ
ਹਮ ਸਿੱਖਣ ਕੋ ਚੈਤ ਉਧਾਰਿਓ
ਅਸੀਂ ਨਹੀਂ ਚਾਹੁੰਦੇ ਸਾਡਾ ਸਿੱਖ ਨਰਕਾਂ ਚ ਜਾਵੇ ਅਸੀਂ ਤਾਂ ਆਪਣੇ ਸਿੱਖਾਂ ਦਾ ਉਧਾਰ ਕਰਨਾ ਲੋੜਦੇ ਹਾਂ
ਯਾਂ ਤੇ ਤੁਮਰੋ ਕਪਟ ਉਗਾਰਿਓ
ਇਸ ਕਰਕੇ ਤੁਹਾਡਾ ਕੀਤਾ ਹੋਇਆ ਇਹ ਕਪਟ ਉਗੇੜ ਕੇ ਅਸੀਂ ਸਾਹਮਣੇ ਲਿਆਂਦਾ ਹੈ
ਜਾਣੋਗੇ ਅਬ ਅੰਤਰ ਜਾਮੀ
ਹੁਣ ਤੁਹਾਨੂੰ ਪਤਾ ਲੱਗ ਜਾਏਗਾ ਵੀ ਗੁਰੂ ਅੰਤਰ ਜਾਮੀ ਆ ਗੁਰੂ ਨਾਲ ਚਤਰਾਈਆਂ ਚੰਚਲਤਾਈਆਂ ਕੰਮ ਨਹੀਂ ਆਉਂਦੀਆਂ
ਲਖਿਓ ਮਹਾਤਮ ਠਾਨੋ ਸਵਾਮੀ
ਮਹਾਤਮ ਜਾਣ ਕੇ ਗੁਰੂ ਘਰ ਦਾ ਸਵਾਮੀ ਮੰਨੋਗੇ
ਸਿੱਖ ਸਮੀਪਨ ਬਿਨੈ ਸੁਣਾਈ
ਫਿਰ ਮਹਾਰਾਜ ਜੀ ਦੇ ਕੋਲ ਜਿਹੜੇ ਸਮੀਪੀ ਸਿੱਖ ਸਨ ਉਹ ਬੋਲੇ
ਬਖਸ਼ੋ ਇਨ ਕੂਰੀ ਚਤੁਰਾਈ
ਮਹਾਰਾਜ ਇਹਨਾਂ ਨੇ ਗਲਤੀ ਕੀਤੀ ਜਿਹੜੇ ਸਿਫਾਰਸ਼ੀ ਸਿੱਖ ਉਹ ਬੋਲਣ ਲੱਗੇ ਫਿਰ ਕਹਿਣ ਲੱਗੇ ਮਹਾਰਾਜ ਇਹਨਾਂ ਨੂੰ ਬਖਸ਼ ਲਓ ਜੋ ਇਹਨਾਂ ਨੇ ਚਤੁਰਾਈ ਕੀਤੀ ਹੈ
ਇਸ ਕ੍ਰਿਤ ਤੇ ਹੋਏ ਦੁੱਖ ਨਾ ਕੋਈ
ਜਿਹੜਾ ਇਹਨਾਂ ਨੇ ਕੰਮ ਕੀਤਾ ਇਸ ਕਰਤੂਤ ਨਾਲ ਇਹਨਾਂ ਨੂੰ ਕੋਈ ਪਾਪ ਨਾ ਲੱਗੇ
ਭਾਈ ਰੋਕ ਛਲ ਠਾਣਿਓ ਸੋਈ
ਮਹਾਰਾਜ ਤੁਸੀਂ ਰੋਕ ਲਾਈ ਹੋਈ ਸੀ ਸਾਰੀ ਸੰਗਤ ਨੂੰ ਜਾਣ ਨਹੀਂ ਦੇਣਾ ਇਸ ਕਰਕੇ ਇਹਨਾਂ ਨੇ ਛਲ ਕੀਤਾ ਹੈ
ਦੋਹਰਾ ਸੁਣ ਸਿੱਖਣ ਤੇ ਸਤ ਗੁਰੂ ਕਿਰਪਾ ਦ੍ਰਿਸ਼ਟੀ ਅਵਲੋਕ
ਇੱਦਾਂ ਸਿੱਖਾਂ ਕੋਲੋਂ ਸੁਣ ਕੇ ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ
ਸਬਨ ਸੁਨਾਵਤ ਬਦਨ ਤੇ उचरियो एक शलोक।
महाराज जी ने उस वक्त फिर अपने मुखों बचन उचारण कीता।
विछड़े को मेले गुरु सबको बख्शण यार।
महाराज जी कहंदे गुरु विछड़िया नू मेलदा है ते गुरु सब नू बख्शण वाला है।
बख्शण आरा बख्श ले नानक पारे उतार।
और गुरु हर कृपा करके बख्श ले हो पापी वड गुनह गार। सतगुरु जी बख्शनहार ने बख्श लेंदे ने बड़े बड़े खताकारा नू।
जो पाई पाए प्रसन्न बात को कहो।
सतगुरु जी इस तरह प्रसन्न हो के बचन कहे।
को काज सबन को ले ओ।
सारयां दे घरां दे जेड़े कारज सन ओ जान ले।
गवनो पावन रटो सतनामो।
महाराज जी ने राह खोल दते कहंदे जाओ बई हुण घरां जाओ ते घर जाके नाम जपो।
सत संगत सेवो अबेरामो।
और सत संगत दी सेवा करो।
गुर कर को सब सिद्ध कमावो।
और गुरु घर दा भरोसा कमाओ अगे तो गुरु दा निश्चा रखो।
होले दुसहरा दर्शन आओ।
होले महल्ले दे उत्ते दुसहरे दे उत्ते जेड़े गुरपुरब ने उना दे उत्ते गुरु घर आया करो।
सुन बख्शन को सब हर खाए।
सतगुरां दे बख्शे जान दा ए वाक सुन के सब खुश होए।
कर जोरे सब सीस निवाए।
हाथ जोड़ के सारे महाराज जी नू सीस निभाउंदे हन।
गवने पावन खुशी गुर लैके।
सतगुरां दी खुशी लैके महाराज जी दियां खुशियां लैके सब घरां नू मुड़े हन।
बहु कल्याण अपनी पैके।
और अपनी मुक्ति प्राप्त करके गए हन।
जह कै सत गुर को जस फैला।
किथे हर पासे गुरु कलगी धर जी दा जस पसरिया है।
कल के कल मल सकल कटैला।
कलयुग दे जितने पाप सन महाराज जी ने कृपा करके कटन वाले हो के कट दिते हन। गरीब नवाज दया निध अंतरयामी साहब जी दा पवित्र इतिहास कथन करदे हां होईयां भुल्लां चुक्कां दे खे